ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੇ ਮਹਾਨ ਪਵਿੱਤਰ ਦਰਬਾਰ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਰੱਬੀ ਬਾਣੀ ਦੇ ਸ਼ਬਦ ਕੀਰਤਨ ਗੁਰੂ ਪਿਆਰਿਆਂ ਦੀ ਰਚਨਾ ਤੋਂ ਸਰਵਨ ਕਰ ਰਹੇ ਸੀ। ਦਾਤਾਰ ਦਾ 300 ਸਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਗੁਰਤਾ ਗਤੀ ਦਿਵਸ, ਬਾਬਾ ਬੁੱਢਾ ਸਾਹਿਬ ਜੀ ਹੁਰਾਂ ਦੀ ਮਿੱਠੀ ਪਿਆਰੀ ਕਮਾਈ ਨੂੰ ਯਾਦ ਕਰਨਾ, ਜੋ ਲਗਾਤਾਰ ਇੱਕ ਪ੍ਰਕਰਨ ਵਿੱਚ ਬੱਝ ਕੇ ਸਤਿਗੁਰੂ ਦੀ ਉਸਤਤ ਗੁਰੂ ਸਾਹਿਬ ਕਰਵਾ ਰਹੇ ਹਨ, ਆਓ ਉਸ ਲੜੀ ਵਿੱਚ ਸ਼ਾਮਲ ਹੋਈਏ। ਫਤਿਹ ਬੁਲਾਉਣ ਤੋਂ ਪਹਿਲਾਂ ਬੇਨਤੀ, ਕਈ ਵਾਰ ਬੱਚੇ ਆ ਕੇ ਕਦੇ ਗੋਲਕ ਦੀ ਮਾਇਆ ਚੁੱਕਣੀ, ਕਦੇ ਖੇਡਣਾ, ਇਹਦੇ ਨਾਲ ਇਕਾਗਰਤਾ ਭੰਗ ਹੁੰਦੀ ਹੈ। ਪਿਆਰ ਨਾਲ ਆਪ ਹੀ ਬੱਚੇ ਨੂੰ ਇੱਕ ਵਾਰੀ ਆਏ, ਦੂਜੀ ਵਾਰੀ ਤਾਂ ਉਸਨੂੰ ਰੋਕਣਾ ਚਾਹੀਦਾ। ਜੀ ਨਹੀਂ ਚਾਹੁੰਦਾ ਹੁੰਦਾ ਵਿਚਾਲੇ ਬੋਲ ਕੇ, ਆਪ ਹੀ ਕਿਰਪਾ ਕਰਿਆ ਕਰੋ, ਤੁਹਾਡੀ ਵੀ ਇਕਾਗਰਤਾ ਭੰਗ ਹੁੰਦੀ ਹੈ। ਬਖਤੇ ਦੇਵੀ ਸਤਿਗੁਰੂ ਮਿਹਰ ਕਰਨ, ਆਓ ਰਲ ਮਿਲ ਕੇ ਗੁਰੂ ਚਰਨਾਂ ਵਿੱਚ ਜੁੜੀਏ। ਫਤਿਹ ਬੁਲਾਓ, ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਮਹਾਨ ਪਵਿੱਤਰ ਬਚਨ ਸੀ ਵੀ ਮੇਰੇ ਤਿੰਨ ਰੂਪ ਹਨ, ਇੱਕ ਨਿਰਗੁਣ, ਇੱਕ ਸਰਗੁਣ, ਅਤੇ ਤੀਸਰਾ ਰੂਪ ਹਜ਼ੂਰ ਨੇ ਦੱਸਿਆ ਸੀ, ਤੀਸਰ ਰੂਪ ਸਿੱਖ ਹੈ ਮੋਰ। ਸਤਿਗੁਰਾਂ ਨੇ ਆਪਣੇ ਸਿੱਖ ਨੂੰ ਆਪਣਾ ਰੂਪ ਦੱਸਿਆ ਹੈ। ਸਤਿਗੁਰੂ ਪਰਮੇਸ਼ਰ ਜੀ ਹਨ। ਪਰਮੇਸ਼ਰ ਦਾ ਰੂਪ ਤਾਂ ਉਹੀ ਹੋ ਸਕੇਗਾ ਨਾ ਜਿਹੜਾ ਪਰਮੇਸ਼ਰ ਵਰਗਾ ਹੋ ਜਾਵੇ। ਸਾਧ ਸੰਗਤ, ਉਸ ਤੋਂ ਬਗੈਰ ਤਾਂ ਉਹਦਾ ਰੂਪ ਹੋਇਆ ਹੀ ਨਹੀਂ ਜਾ ਸਕਦਾ। ਪਰਮੇਸ਼ਰ ਬਣਨਾ ਕੋਈ ਹਰ ਆਦਮੀ ਨਹੀਂ ਬਣ ਸਕਦਾ, ਸਤਿਗੁਰੂ ਦਾ ਰੂਪ ਹਰ ਆਦਮੀ ਨਹੀਂ ਅਖਵਾ ਸਕਦਾ। ਭਾਈ ਨੰਦ ਲਾਲ ਸਾਹਿਬ ਜੀ ਨੇ ਪੰਜ ਬਚਨ ਕਹੇ ਸਨ, ਜਿਸ ਨੇ ਉਹਦਾ ਰੂਪ, ਕਿਹੜਾ ਸਿੱਖ ਉਸ ਦਾ ਰੂਪ ਬਣਦਾ ਏ ਜਿਹੜਾ ਗੁਰਬਾਣੀ ਦੀ ਰੰਗਣ ਵਿੱਚ ਰੰਗਿਆ ਜਾਵੇ। ਜਿਹਨੂੰ ਗੁਰਬਾਣੀ ਦਾ ਦਿਨ ਰਾਤ ਰੰਗ ਚੜ੍ਹਿਆ ਹੋਏਗਾ, ਉਹਨੂੰ ਮਾਇਆ ਦਾ ਰੰਗ ਨਹੀਂ ਮੁੜ ਕੇ ਕਦੇ ਲੱਗੇਗਾ। ਸਾਰੀ ਦੁਨੀਆ ਗੁਰੂ ਕੇ ਪਿਆਰਿਓ ਇੱਧਰ ਦੀ ਉੱਧਰ ਹੋ ਜਾਵੇ, ਪਰ ਗੁਰਬਾਣੀ ਦੀ ਰੰਗਣ ਵਾਲਾ ਇੱਕ ਫੁਰਨੇ ਮਾਤਰ ਵੀ ਸਤਿਗੁਰੂ ਜੀ ਦੇ ਚਰਨਾਂ ਤੋਂ ਪਰੇ ਨਹੀਂ ਹੋ ਸਕੇਗਾ। ਕੋਈ ਡੁਲਾ ਨਹੀਂ ਸਕਦਾ, ਕੋਈ ਲਾਲਚ ਨਾਲ, ਕੋਈ ਤਲਵਾਰ ਦੇ ਜ਼ੋਰ ਨਾਲ। ਸਤਿਗੁਰਾਂ ਦੇ ਪਿਆਰ ਨੇ ਦੂਸਰਾ ਬਚਨ ਕਿਹਾ, ਜਿਹੜਾ ਵਿਸਾਹ ਪ੍ਰੀਤ ਗੁਰ ਸ਼ਬਦ ਜੋ ਧਰੈ, ਗੁਰੂ ਕੇ ਸ਼ਬਦ 'ਤੇ ਉਸ ਦਾ ਵਿਸਾਉ ਭਰੋਸਾ ਹੋਵੇ। ਤੀਸਰਾ ਬਚਨ, ਗੁਰੂ ਕਾ ਦਰਸ਼ਨ ਨਿਤ ਉੱਠ ਕਰਦਾ ਹੋਏ। ਚੌਥਾ ਬਚਨ, ਗੁਰਸਿੱਖ ਸੇਵ ਕਰੇ ਮਨ ਲਾਏ, ਉਹ ਗੁਰੂ ਕਿਆਂ ਸਿੱਖਾਂ ਦੀ ਸੇਵਾ ਕਰਦਾ ਮਨ ਲਾ ਕੇ। ਪਰ ਇਹ ਚਾਰ ਚੀਜ਼ਾਂ ਪਿਆਰਿਓ ਇਹ ਕਰਨੀਆਂ ਔਖੀਆਂ ਨੇ, ਪਰ ਇਹਦੇ ਨਾਲ ਉਹ ਸਭ ਤੋਂ ਔਖਾ ਕੰਮ ਏ, ਆਪਾ ਮਨ ਕਾ ਸਗਲ ਮਿਟਾਏ, ਅੰਦਰ ਬਣ ਚੁੱਕਾ ਅਹੰਕਾਰ। ਦੇਖੋ ਸਤਿਗੁਰੂ ਪੈਰ ਪੈਰ 'ਤੇ ਇਹ ਬਚਨ ਦੁਹਰਾਉਂਦੇ ਨੇ ਅਤੇ ਗਿਣਤੀ ਵੀ ਪੰਜ ਬਣਾਉਂਦੇ ਨੇ। ਸ਼ਾਮ ਨੂੰ ਸੋਦਰ ਦੇ ਪਾਠ ਕਰਦੇ ਹੋ, ਗੁਰੂ ਦਾਤਾ ਜੀ ਕਿਰਪਾ ਕਰਦੇ ਸਾਹਿਬ ਕਹਿੰਦੇ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ। ਚਾਰ ਬਚਨ ਆਖਦੇ ਨੇ, ਅੰਦਰੋਂ ਗੁਰੂ ਗੁਰੂ ਆਰਾਧਨਾ, ਜ਼ੁਬਾਨ ਨਾਲ ਗੁਰੂ ਗੁਰੂ ਜਪਣਾ, ਨੇਤਰੀ ਸਤਿਗੁਰ ਵੇਖਣਾ, ਅੱਖਾਂ ਨਾਲ ਸਤਿਗੁਰੂ ਕਾ ਦੀਦਾਰ ਕਰਨਾ, ਸ਼੍ਰਵਣੀ ਸੁਣਨਾ ਗੁਰ ਨਾਉ, ਕੰਨਾਂ ਨਾਲ ਸਤਿਗੁਰੂ ਦਾ ਨਾਮ ਸੁਣਨਾ, ਇਹ ਚਾਰੇ ਕਰਮ ਤੋਂ ਬਾਅਦ ਇੱਕ ਕੰਮ ਕਰਨਾ, ਉਹ ਕਹੇ ਸਤਿਗੁਰ ਸੇਤੀ ਰੱਤਿਆਂ, ਸਤਿਗੁਰੂ ਦੇ ਪਿਆਰ ਵਿੱਚ ਰੰਗੇ ਜਾਣਾ, ਰੱਤੇ ਜਾਣਾ। ਸਤਸੰਗੀ ਜਨੋ, ਗਰੀਬ ਨਿਵਾਜ ਪਿਤਾ ਜੀ ਕਹਿੰਦੇ ਉਹਦੇ ਰੰਗ ਤੋਂ ਬਗੈਰ ਦਰਗਾਹ 'ਚ ਥਾਂ ਨਹੀਂ। ਦਰਗਾਹ ਵਿੱਚ ਉਹ ਲੋਕ ਕਬੂਲ ਨੇ ਜਿਹੜੇ ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਐ ਠਾਉਂ। ਦਰਗਾਹ ਵਿੱਚ ਉਹਨਾਂ ਨੂੰ ਥਾਂ ਜੋ ਸਤਿਗੁਰੂ ਦੇ ਪਿਆਰ ਵਿੱਚ ਰੰਗੇ ਗਏ। ਜੋ ਭਾਈ ਨੰਦ ਲਾਲ ਨੇ ਬਚਨ ਲਿਖੇ ਨੇ, ਤੁਸੀਂ ਇੱਕ ਇੱਕ ਬਚਨ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚੋਂ ਦੀਦਾਰ ਕਰ ਸਕਦੇ ਹੋ। ਸਤਿਕਾਰ ਜੋ ਗੁਰੂ ਕੇ ਪਿਆਰਿਆਂ ਨੇ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਦੀ ਰਚਨਾ ਤੋਂ ਸਤਿਗੁਰੂ ਜੀ ਕਾ ਬਚਨ ਅਸੀਂ ਚਾਰ ਪੰਕਤੀਆਂ ਦਾ ਸੁਣਿਆ। ਗੁਰਸਿੱਖ ਦੀ ਗੱਲ ਚੱਲ ਰਹੀ ਹੈ, ਕਿਵੇਂ ਗੁਰਸਿੱਖ ਆਪਾਂ ਮਨ ਤੋਂ ਸਗਲ ਤੋਂ ਮਿਟਾ ਮਨ ਤੋਂ ਤਮਾਮ ਆਪਾਂ ਮਿਟਾਏਗਾ, ਕਿਵੇਂ ਉਹਦਾ ਰੂਪ ਬੰਨਾ, ਕੋਈ ਸੌਖਾ ਨਹੀਂ। ਹਜ਼ੂਰ ਦੇਖੋ, ਚਾਰ ਪੰਕਤੀਆਂ ਦੇ ਇੱਕ ਉਹ ਸ਼ਬਦ ਵਿੱਚ ਕਿਰਪਾ ਕਰ ਰਹੇ ਸਨ, ਲੋਕਾਂ ਵੇਖੋ ਸੂ ਵੀ ਸੂਹਾ ਵੇਸ ਕਰੀ। ਆਖਣ ਲੱਗੇ, ਮੈਂ ਇਹ ਲੋਕ ਦਿਖਾਵੇ ਦਾ ਵੇਸ ਤਾਂ ਪਾ ਲਿਆ ਏ, ਪਰ ਵੇਸੀ ਸਹੋ ਨਾ ਪਾਈਏ ਕਰ ਕਰ ਵੇਸ਼ ਰਹੇ। ਬਾਹਰੋਂ ਭੇਖ ਪਾ ਲੈਣਾ ਕਿਸੇ ਧਰਮ ਦਾ, ਕਿਸੇ ਫਿਰਕੇ ਦਾ ਬਹੁਤ ਆਸਾਨ ਏ, ਪਰ ਸਤਿਗੁਰੂ ਜੀ ਆਖ ਰਹੇ ਸਨ, ਕੇਵਲ ਭੇਸ ਪਾਉਣ ਨਾਲ, ਅਨੇਕਾਂ ਭੇਖ ਬਣਾਉਣ ਨਾਲ ਉਹ ਪਿਆਰਾ ਨਹੀਂ ਜੇ ਮਿਲਦਾ, ਉਸ ਦੀ ਦਰਗਾਹ ਵਿੱਚ ਥਾਂ ਨਹੀਂ, ਸਤਿਗੁਰੂ ਜੀ ਦੇ ਚਰਨਾਂ ਵਿੱਚ ਥਾਂ ਨਹੀਂ, ਕਿਵੇਂ ਮਿਲੇਗੀ ਥਾਂ। ਸਤਿਗੁਰਾਂ ਨੇ ਉੱਥੇ ਕਿਰਪਾ ਕੀਤੀ। ਹਜ਼ੂਰ ਕਹਿੰਦੇ ਸਨ, ਪਿਆਰਿਓ ਉਹ ਪਾਣਗੇ ਜਿਨ੍ਹਾਂ ਨੇ ਗੁਰੂ ਦੀ ਇੱਕ ਸਿੱਖਿਆ ਨੂੰ ਸੁਣ ਲਿਆ ਹੈ। ਨਾਨਕ ਤਿੰਨੀ ਸ਼ੋਅ ਪਾਇਆ, ਉਹ ਸ਼ੋਅ ਨੂੰ ਪਾਉਂਦੇ ਹਨ ਜਿਨ੍ਹਾਂ ਨੇ ਇੱਕ ਗੁਰੂ ਕੀ ਸਿੱਖਿਆ ਨੂੰ ਸੁਣ ਲਿਆ ਏ। ਅਤੇ ਸਿੱਖਿਆ ਸੁਣਨ ਦਾ ਉਦੋਂ ਪਤਾ ਲੱਗਦਾ ਜੇ ਜੋ ਤਿਸ ਭਾਵੈ ਸੋਚੀਐ ਇਨ ਬਿਦਕੰਤ ਮਿਲੇ। ਜਦੋਂ ਜੀਵਨ ਅੰਦਰ ਜੋ ਨਿਰੰਕਾਰ ਕਰੇ ਸਤਿਗੁਰੂ ਕਰਨ, ਉਹਨੂੰ ਚੰਗਾ ਹੀ ਚੰਗਾ ਲੱਗੇ ਕਿਸੇ ਗੱਲ 'ਤੇ, ਕਿੰਤੂ ਪਰੰਤੂ ਨਾ ਉੱਠੇ, ਹਰ ਬਚਨ ਅੰਦਰੋਂ ਪ੍ਰਵਾਨ ਹੋ ਜਾਵੇ, ਉਦੋਂ ਪਤਾ ਲੱਗਦਾ ਹੈ ਵੀ ਇਹਨੇ ਗੁਰੂ ਕੀ ਸਿੱਖਿਆ ਸੁਣ ਲਈ। ਅਤੇ ਮੈਂ ਬੇਨਤੀ ਕਰ ਰਿਹਾ ਸਾਂ ਗੁਰੂ ਸਵਾਰਿਓ, ਉਹਨਾਂ ਅੰਦਰਲੇ ਸ਼ੁਭ ਗੁਣਾਂ ਨੂੰ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ, ਬਿਆਨ ਕੀਤਾ ਏ। ਕੱਲ੍ਹ ਵਿਚਾਰ ਕਰ ਰਹੇ ਸਾਂ, ਭਾਈ ਸਾਹਿਬ ਆਖਰੇ ਗੁਰਸਿੱਖੀ ਗੁਰਸਿੱਖ ਸੁਣ, ਸੁਣ ਇਹ ਗੁਰੂ ਕੀ ਸਿੱਖਿਆ ਕਿਹੜੀ ਏ ਸਾਧ ਸੰਗਤ। ਗੁਰਬਾਣੀ ਦੀ ਕੁੰਜੀ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਕਹਿੰਦੇ, ਉੱਥੇ ਹੁਣ ਕੇਵਲ ਸ਼ਬਦ ਇਹਨਾਂ ਜਿਨੀ ਗੁਰ ਕੀ ਸਿੱਖ ਸੁਣੇ, ਭਾਈ ਗੁਰਦਾਸ ਸਾਹਿਬ ਉਹਦੀ ਪੂਰੀ ਵਿਆਖਿਆ ਕਰਦੇ ਤਾਂ ਕਿ ਸਾਡੀ ਸਮਝ ਗੋਚਰੇ ਪਵੇ। ਜਿਉਂ ਜਿਉਂ ਕੋਈ ਸਤਿਗੁਰੂ ਦੇ ਪਿਆਰ ਵਿੱਚ ਰੰਗਿਆ ਜਾਵੇ, ਤਿਉਂ ਤਿਉਂ ਉਸ ਨੂੰ ਗੁਰੂ ਕੀ ਬਾਣੀ ਸਿੱਧਾ ਹੀ ਅੰਦਰੋਂ ਅਰਛਾਂ ਵਿੱਚ ਲਿਜਾ ਕੇ ਨਾਮ ਅੰਮ੍ਰਿਤ ਦੇ ਪਿਆਲੇ ਪਿਆਉਂਦੀ ਏ। ਪਰ ਉਹਦੇ ਲਈ ਪਹੁੰਚਣ ਵਾਸਤੇ ਪਿਆਰਿਓ ਯਤਨ ਕਰਨੇ ਪੈਂਦੇ। ਪਹਿਲਾਂ ਭਾਈ ਸਾਹਿਬ ਕਹਿੰਦੇ, ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਕਰ ਭੋਲਾ, ਅੰਦਰੋਂ ਸਿਆਣੇ ਬੰਨੇ ਸਿੱਖ ਨੇ, ਬਾਹਰੋਂ ਜਗਤ ਵਿੱਚ ਲੋਕ ਵਿਖਾਵਾ ਨਹੀਂ ਕਰਨਾ, ਭੇਖ ਚੰਗਾ ਹੋਵੇ ਅਤੇ ਅੰਦਰ ਗੁਣ ਕੋਈ ਨਾ ਹੋਣ, ਬਾਹਰ ਕਲਾਸ ਹਾਊਸ ਲਿਖਿਆ ਹੋਵੇ, ਅੰਦਰ ਕੱਪੜਾ ਇੱਕ ਨਾ ਹੋਵੇ, ਬਾਹਰ ਟਾਈਟਲ ਸਬਜ਼ੀ ਮੰਡੀ ਦਾ ਹੋਵੇ, ਅੰਦਰ ਸਬਜ਼ੀ ਇੱਕ ਵੀ ਨਾ ਖੋਵੇ, ਬਾਹਰ ਨਿਸ਼ਾਨ ਸਾਹਿਬ ਲੱਗਾ ਖੋਵੇ, ਅੰਦਰ ਸਤਿਗੁਰ ਜੀ ਨਾ ਖੋਣ। ਅਤੇ ਪਿਆਰਿਓ ਆਪਣੇ ਆਪ ਨਾਲ ਵੀ ਧੋਖਾ ਏ ਅਤੇ ਜਗਤ ਨਾਲ ਵੀ ਧੋਖਾ ਏ। ਗਰੀਬ ਨਿਵਾਜ ਪਿਤਾ ਦਾ ਬਚਨ ਏ, ਜਿਨ੍ਹਾਂ ਨੇ ਰੂਪ ਬਣਨਾ ਉਹਨਾਂ ਨੂੰ ਅੰਦਰ ਗੁਣ ਪੈਦਾ ਕਰਨੇ ਪੈਂਦੇ ਨੇ। ਉਹ ਗੁਣ ਐਵੇਂ ਨਹੀਂ ਪੈਦਾ ਹੋ ਜਾਂਦੇ, ਗਿਆਨੀ ਪ੍ਰਤਾਪ ਸਿੰਘ ਜੀ ਖੋਏ ਨੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਉਹਨਾਂ ਤੋਂ ਵਾਹਿਗੁਰੂ ਜੀ ਨੇ ਕਲਮ ਦੀ ਵੀ ਕੁਝ ਸੇਵਾ ਲਈ ਹੈ। ਉਹਨਾਂ ਨੇ ਜਦੋਂ ਕਲਮ ਚਲਾਈ, ਉਹਨਾਂ ਨੇ ਬਚਨ ਕਹਿੰਦੇ ਤਿੰਨ ਹਿੱਸਿਆਂ ਵਿੱਚ ਸਿੱਖ ਦਾ ਜੀਵਨ ਵੰਡਿਆ ਜਾਂਦਾ ਹੈ। ਪਹਿਲੀ ਗੱਲ, ਗੁਰੂ ਕਾ ਸਿੱਖ ਬਣਨਾ, ਅੰਮ੍ਰਿਤਧਾਰੀ ਹੋਣਾ, ਗੁਰੂ ਨਾਲ ਸੰਧ ਬਣ ਗਏ। ਇਹ ਵੀ ਕਈ ਵਾਰ ਤੇ ਅਸੀਂ ਜ਼ਿੰਦਗੀ ਭਾਰ ਇਹ ਨਹੀਂ ਫੈਸਲਾ ਕਰ ਪਾਉਂਦੇ ਵੀ ਅੰਮ੍ਰਿਤ ਛਕਣਾ ਜ਼ਰੂਰੀ ਏ ਕਿ ਨਹੀਂ ਜ਼ਰੂਰੀ, ਅੰਮ੍ਰਿਤ ਦੀ ਲੋੜ ਹੈ ਕਿ ਨਹੀਂ। ਪਰ ਜਦੋਂ ਕਿ ਪਿਆਰਿਓ ਧਰਮ ਦੀ ਕਹਾਣੀ ਸ਼ੁਰੂ ਉਦੋਂ ਹੁੰਦੀ ਜਦੋਂ ਗੁਰੂ ਕੋਲੋਂ ਸਿੱਖ ਗੁਰੂ ਦੀਖਿਆ ਲੈ ਲਵੇ। ਇਹ ਨਹੀਂ ਮੇਰੇ ਧਰਮ ਅੰਦਰ ਜਿਤਨੇ ਵੀ ਧਰਮ ਆਏ ਨੇ ਉਸ ਧਰਮ ਅੰਦਰ ਗੁਰੂ ਧਾਰਨ ਕਰਨਾ ਆਵਸ਼ਕ ਹੈ। ਵੈਸੇ ਕੋਈ ਗੁਰੂ ਕੀ ਸਿੱਖਿਆ ਪਿਆਰ ਨਾਲ ਸੁਣੇ ਭਲਾ ਏ, ਬਹੁਤ ਚੰਗਾ ਏ, ਪਰ ਜੇਕਰ ਕੋਈ ਚਾਹਵੇ ਕੋਈ ਮੇਰੀ ਬਾਂਹ ਪਕੜੇਗਾ, ਗੁਰੂ ਉਹਨਾਂ ਚਿਰ ਬਾਂਹ ਨਹੀਂ ਪਕੜਦੇ ਜਿੰਨਾ ਚਿਰ ਗੁਰੂ ਦੀਖਿਆ ਲੈ ਕੇ ਗੁਰੂ ਅਤੇ ਸਿੱਖ ਦੀ ਸੰਧ ਨਹੀਂ ਬਣਾ ਲੈਂਦੇ। ਗੁਰੂ ਉਦੋਂ ਹੀ ਬਾਂਹ ਪਕੜਦਾ ਜੇ ਅਤੇ ਸੱਚ ਜਾਣਿਆ, ਜੇ ਸਤਿਗੁਰੂ ਨੇ ਜਿਹਦੀ ਬਾਂਹ ਪਕੜ ਲਈ ਫਿਰ ਗੁਰੂ ਪਾਤਸ਼ਾਹ ਕੋਲੋਂ ਬਾਂਹ ਧਰਮ ਰਾਜ ਦੇ ਜਮਦੂਤ ਵੀ ਨਹੀਂ ਛੁਡਾ ਸਕਦੇ, ਉਸ ਨੂੰ ਮਾਰ ਨਹੀਂ। ਬਿਨੇ ਕਰਾਂ ਭਾਈ ਗੁਰਦਾਸ ਸਾਹਿਬ ਜੀ ਦੇ ਪਿਆਰਿਆਂ ਦੇ ਬਚਨ ਦੇ ਆਧਾਰ 'ਤੇ ਕਹਿਣ ਲੱਗਾ ਸੀ, ਗਿਆਨੀ ਪ੍ਰਤਾਪ ਸਿੰਘ ਲਿਖਦੇ, ਸਿੱਖ ਹੋਣਾ ਦੂਸਰਾ, ਫਿਰ ਸਿੱਖ ਬਣ ਕੇ ਕਮਾਈ ਕਰਨੀ ਇਹ ਦੂਸਰਾ ਪੜਾਅ ਏ, ਅਤੇ ਤੀਸਰਾ ਏ ਕਮਾਈ ਵਿੱਚ ਸਫਲ ਹੋ ਜਾਣਾ। ਪਹਿਲਾਂ ਸਿੱਖ ਬਣਨਾ ਮੁਸ਼ਕਲ ਬਣ ਗਏ, ਪਰ ਕਮਾਈ ਕਰਨ ਵਾਲੇ ਵਿਰਲੇ ਹੁੰਦੇ ਕਾਰਨ, ਪਰ ਜੇ ਕੋਈ ਕਮਾਈ ਕਰਦਾ ਏ ਤਾਂ ਡੋਲ ਜਾਣਾ ਸੁਭਾਵਿਕ, ਸ਼ਕਤੀਆਂ ਹੁੰਦੀਆਂ ਨੇ, ਲੋਕਾਂ ਵਿੱਚ ਆਦਰ ਮਾਣ ਬਣਦਾ ਏ, ਇੱਕ ਨਵੀਂ ਅੰਦਰੋਂ ਖੋ ਇਹ ਜਨਮ ਲੈ ਕੇ ਨੁਕਸਾਨ ਕਰਨਾ ਸ਼ੁਰੂ ਕਰ ਦਿੰਦੇ। ਖੈ ਪਿਆਰਿਓ, ਜਿਹੜੀ ਖੇਤੀ ਪਾਣੀ ਤੋਂ ਬਿਨਾਂ ਸੁੱਕ ਜਾਵੇ ਇਲਾਜ ਖੈ, ਪਾਣੀ ਦਿਓ ਹਰੀ ਭਰੀ ਹੋ ਜਾਏਗੀ, ਪਰ ਜਿਹੜੀ ਖੇਤੀ ਪਾਣੀ ਦੇ ਵਿੱਚ ਰਹਿ ਕੇ ਸੁੱਕ ਜਾਵੇ ਗਲ ਜਾਵੇ ਉਹਦਾ ਇਲਾਜ ਕੋਈ ਨਹੀਂ ਜੇ ਹੁੰਦਾ। ਬੰਦਾ ਧਰਮ ਤੋਂ ਬਗੈਰ ਸੁੱਕ ਰਿਹਾ, ਧਰਮ ਦੇ ਸ਼ੁਭ ਗੁਣਾਂ ਦਾ ਪਾਣੀ ਪਾਵਾਂਗੇ ਉਹਦੇ ਵਿੱਚ ਜੀਵਨ ਦੀਆਂ ਖੁਸ਼ੀਆਂ ਖੇੜੇ ਸ਼ਾਂਤੀ ਆਉਣ ਦੀ ਸੰਭਾਵਨਾ ਹੈ। ਪਰ ਜਿਹੜਾ ਧਾਰਮਿਕ ਦੁਨੀਆ 'ਚ ਪ੍ਰਵੇਸ਼ ਕਰਕੇ ਅਹੰਕਾਰੀ ਹੋ ਜਾਵੇ, ਧਾਰਮਿਕ ਦੁਨੀਆ 'ਚ ਪ੍ਰਵੇਸ਼ ਕਰਕੇ ਨਿੰਦਾ ਚੁਗਲੀ ਦਾ ਰਸ ਪੀਵੇ, ਧਾਰਮਿਕ ਦੁਨੀਆ 'ਚ ਪ੍ਰਵੇਸ਼ ਕਰਕੇ ਸ਼ੁਭ ਗੁਣਾਂ ਤੋਂ ਖਾਲੀ ਰਹੇ, ਉਹਦਾ ਇਲਾਜ ਨਹੀਂ ਜੇ ਇਸ ਜਗਤ ਦੇ ਅੰਦਰ ਕੋਈ ਰਹਿ ਜਾਂਦਾ। ਸਤਿਗੁਰੂ ਸੁਚੇਤ ਕਰਦੇ ਨੇ ਇਸੇ ਕਰਕੇ, ਸਾਧ ਸੰਗਤ ਕਮਾਈ ਵਿੱਚ ਸਫਲ ਹੋਣਾ ਉਹੀ ਹੁੰਦਾ ਏ ਜਿਹਦੇ 'ਤੇ ਸਤਿਗੁਰੂ ਆਪਣਾ ਪ੍ਰਸਾਦ ਵਰਤਾਉਂਦੇ, ਕਿਰਪਾ ਕਰਦੇ। ਬੜੇ ਬੜੇ ਉੱਚੀਆਂ ਪਦਵੀਆਂ 'ਤੇ ਪਹੁੰਚ ਕੇ ਮਨੁੱਖ ਡੋਲ ਜਾਂਦਾ ਜੇ ਗੁਰੂ ਸਵਾਰਿਓ। ਭਾਈ ਸਾਹਿਬ ਕਹਿੰਦੇ ਅੰਦਰੋਂ ਸਿਆਣੇ ਹੋਣਾ, ਅੰਦਰ ਸਿਆਣਪ ਆਏਗੀ ਨਾਮ ਬਾਣੀ ਦੀ ਰੰਗਣ ਨਾਲ, ਕਿਵੇਂ ਬਾਹਰੋਂ ਦਿਖਾਵਾ ਨਾ ਹੋਵੇ, ਬਾਹਰੋਂ ਸਾਧ ਮੁਰਾਦੇ। ਦੂਸਰਾ ਬਚਨ ਸ਼ਬਦ ਸੁਰਤ ਸਾਵਧਾਨ ਖੋਏ, ਵਿਣ ਗੁਰ ਸ਼ਬਦ ਨਾ ਸੁਣੀ ਬੋਲਾਂ, ਗੁਰੂ ਕੇ ਸ਼ਬਦ ਨਾਲ ਸੁਰਤ ਜੋੜ ਕੇ ਰੋਜ਼ ਸਾਧ ਸੰਗ ਨਿਤਨਿਮ ਕਰਨਾ, ਨਾਮ ਜਪਣਾ, ਆਪਣੇ ਅੰਦਰ ਨੂੰ ਜੋੜਨ ਦਾ ਯਤਨ ਕਰਨਾ। ਜੇ ਨਹੀਂ ਜੁੜਿਆ ਅਰਦਾਸਾਂ ਕਰੀਏ, ਬਗੈਰ ਗੁਰੂ ਕੇ ਸ਼ਬਦ ਤੋਂ ਕੁਝ ਹੋਰ ਸੁਣੇ ਨਾ, ਇੰਨਾ ਅਭਿਆਸ ਹੋ ਜਾਵੇ ਸਾਰਾ ਦਿਨ ਵੀਰ ਕਈ ਇੱਕ ਇੱਕ ਪੰਕਤੀ ਪੜ੍ਹਦੇ ਰਹਿੰਦੇ, ਇੱਕ ਇੱਕ ਗੁਰ ਕੀ ਬਾਣੀ ਦੀ ਪੰਕਤੀ ਸੁਣਦੇ ਰਹਿੰਦੇ। ਭਾਈ ਸਾਹਿਬ ਕਹਿੰਦੇ ਨੇ ਜੇ ਅੱਠੇ ਪੈਰ ਉਹ ਗੁਰੂ ਕਾ ਸ਼ਬਦ ਸੁਣਾਂਗੇ ਤਾਂ ਫਿਰ ਸਮਝ ਲੈਣਾ ਇਹ ਗੁਰਸਿੱਖੀ ਦੇ ਰਾਹ 'ਤੇ ਚੱਲ ਪਏ ਹਾਂ, ਸਤਿਗੁਰੂ ਇੱਕ ਦਿਨ ਮਿਹਰ ਕਰਨਗੇ। ਤੀਸਰਾ ਬਚਨ ਕਿਹਾ ਨੇ ਇਹਦੇ ਨਾਲ ਹੀ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਨ ਅੰਨਾ ਖੋਲਾ, ਦੀਦਾਰ ਕਰੇ ਸਿੱਖ ਕੇਵਲ ਸਤਿਗੁਰੂ ਜੀ ਦੇ, ਸਾਧ ਸੰਗਤ ਦੇ ਦੀਦਾਰ ਇੰਨਾ, ਸਾਧ ਸੰਗਤ ਅਤੇ ਸਤਿਗੁਰੂ ਤੋਂ ਬਿਨਾਂ ਇਹ ਸਮਝ ਲੈ ਮੇਰੀਆਂ ਅੱਖਾਂ ਖੈਣ ਹੀ ਨਹੀਂ, ਕੁਝ ਹੋਰ ਵਹਿੰਦੀਆਂ ਹੀ ਨਹੀਂ, ਜਿੱਥੇ ਵੇਖਣ ਸਤਿਗੁਰ ਜੀ ਨੂੰ ਵੇਖਣ ਹੈ ਬਹੁਤ ਔਖਾ। ਲੋਕਾਂ ਵਿੱਚ ਸਤਿਗੁਰੂ ਵੇਖਣਾ ਪਿਆਰਿਓ, ਇੱਥੇ ਤਾਂ ਬ੍ਰਹਮ ਗਿਆਨੀ ਵਿੱਚ ਵੇਖਣ ਵਾਸਤੇ ਮਨ ਦੇ ਅਹੰਕਾਰ ਦੀ ਦੀਵਾਰ ਖੜ੍ਹੀ ਹੋ ਜਾਂਦੀ, ਅਤੇ ਸਤਿਗੁਰੂ ਜੀ ਆਖਦੇ ਘੱਟ ਘੱਟ ਵਿੱਚ ਵੇਖੋ, ਉਸ ਨੂੰ ਜਾ ਕੇ ਕੋਈ ਵਿਰਲਾ ਕਹਿ ਜਿਹੜਾ ਘੱਟ ਘੱਟ ਵਿੱਚ ਵੇਖ ਸਕਦਾ ਜੇ, ਅਤੇ ਜਿੰਨਾ ਚਿਰ ਉਹ ਨਹੀਂ ਵੇਖਣ ਵਾਲੀ ਅੱਖ ਹੁੰਦੀ, ਹਜ਼ੂਰ ਕਹਿੰਦੇ ਉਹਨਾਂ ਚਿਰ ਗੁਰੂ ਕਾ ਰੂਪ ਨਹੀਂ ਕੋਈ ਖੋ ਸਕਦਾ। ਇਹ ਕਹਿਣਾ ਬੜਾ ਆਸਾਨ ਏ, ਗੁਰੂ ਰੂਪ ਖਾਲਸਾ ਜੀਓ। ਸਾਧ ਸੰਗਤ ਇਹ ਕੇਵਲ ਸ਼ਬਦ ਨੇ, ਰੂਪ ਸੱਚਮੁੱਚ ਬਣ ਜਾਣਾ ਉਹਦੇ ਲਈ ਵੇਖੋ। ਸਤਿਗੁਰੂ ਕਹਿੰਦੇ ਪਹਿਲਾਂ ਗੁਰੂ ਵਿੱਚੋਂ ਗੁਰੂ ਵੇਖੋ, ਫਿਰ ਸਾਧ ਸੰਗਤ ਵਿੱਚੋਂ ਗੁਰੂ ਪਰਮੇਸ਼ਰ ਨਜ਼ਰ ਆਵੇ, ਫਿਰ ਸਾਧ ਸੰਗਤ ਤੋਂ ਟੱਪ ਕੇ ਕਮਾਈ ਵਾਲਿਆਂ 'ਚੋਂ ਉਹ ਨਜ਼ਰ ਆਵੇ, ਫਿਰ ਇੱਕ ਉਹ ਅੱਖ ਹੋਵੇ ਜਰੇ ਜਰੇ ਦੇ ਵਿੱਚੋਂ ਭਾਈ ਕਨਈਆ ਜੀ ਵਾਂਗੂ ਕੇਵਲ ਉਹੀ ਉਹ ਨਜ਼ਰ ਆਵੇ, ਕੋਈ ਦੂਜਾ ਨਾ ਆਵੇ, ਕੇਵਲ ਉਹ ਰਹਿ ਜਾਵੇ। ਬਾਬਾ ਖੁਦਾ ਸਿੰਘ ਜੀ ਮਹਾਨ ਪੁਰਖ ਹੋ ਗੁਜ਼ਰੇ ਹਨ ਇਸ ਧਰਤੀ 'ਤੇ, ਬਹੁਤ ਗੁਰੂ ਨਾਨਕ ਦੀ ਮਿਹਰ ਦਾ ਮੀਂਹ ਵਰਸਾ ਕੇ ਉਹਨਾਂ ਨੇ ਜਦੋਂ ਅੰਮ੍ਰਿਤ ਵੇਲੇ ਉਹਨਾਂ ਦੇ ਕੰਨਾਂ ਵਿੱਚ ਕਿਸੇ ਮਾਈ ਦੇ ਰੋਣ ਦੀ ਆਵਾਜ਼ ਪਈ, ਜਦੋਂ ਰੋਂਦੀ ਸੁਣੀ ਉੱਚੇ ਹੀ ਉੱਠ ਖਲੋਤੇ, ਇਹ ਨਹੀਂ ਕਿਹਾ ਮੇਰਾ ਨਿਤਨੇਮ ਦਾ ਵਕਤ ਹੈ, ਮੇਰੇ ਭਜਨ ਵਿੱਚ ਕੋਈ ਵਿਘਨ ਪਾ ਰਿਹਾ ਹੈ। ਸਤਸੰਗੀਓ, ਜਦੋਂ ਸੋਝੀ ਨਾ ਹੋਵੇ ਤਾਂ ਬੰਦਾ ਇਸ ਤਰ੍ਹਾਂ ਦੀਆਂ ਬਾਤਾਂ ਕਰੇਗਾ। ਜਦੋਂ ਨਿਰੰਕਾਰ ਦੇ ਰਾਹ 'ਤੇ ਕੁਤੁਰਦਾ ਏ, ਨਿਰੰਕਾਰ ਉਹਨੂੰ ਕਈ ਢੰਗ ਤਰੀਕਿਆਂ ਨਾਲ ਆਵਾਜ਼ਾਂ ਮਾਰਦਾ ਹੈ। ਸਮਝਾਉਣ ਵਾਸਤੇ ਉਹਦੇ ਪੈਰ ਪੈਰ 'ਤੇ ਪਰਚੇ ਨੇ, ਇਮਤਿਹਾਨ ਇੱਕ ਦੋ ਵਾਰੀ ਨਹੀਂ, ਬਾਹਰਲੀ ਪੜ੍ਹਾਈ ਵਿੱਚ ਤਾਂ ਸਾਲ ਬਾਅਦ ਇੱਕ ਵਾਰੀ ਹੋਏਗਾ। ਜਦੋਂ ਕੋਈ ਰੱਬ ਦੇ ਰਾਹ 'ਤੇ ਤੁਰੇ, ਇੱਕ ਪਲ ਪਲ ਬਾਅਦ ਉਸ ਦੇ ਇਮਤਿਹਾਨ ਹੁੰਦੇ ਨੇ, ਇੱਕ ਪਲ ਪਲ ਬਾਅਦ ਉਹਦੇ ਪਰਚੇ ਨੇ। ਕੋਈ ਸਤਿਗੁਰੂ ਜੀ ਨੇ ਤਾਂ ਹੀ ਬਚਨ ਕੀਤੇ ਨੇ ਨਾ, ਹਜ਼ੂਰ ਕਹਿੰਦੇ ਰੱਖ ਰੱਖ ਚਰਨ ਤਰੇ ਵਿਚਾਰੀ, ਵਿਚਾਰ ਕੇ ਹਰ ਕਦਮ ਪੁੱਟੇ। ਕਿਉਂ ਜੀ, ਕਿਹੜੀ ਚੀਜ਼ ਸਾਨੂੰ ਖਰਾਬ ਕਰਦੀ ਬਹੁਤਾ? ਉਹ ਦੁਬਦਾ। ਹਜ਼ੂਰ ਕਹਿੰਦੇ ਦੁਬਦਾ ਛੋੜ ਪਏ ਨਿਰੰਕਾਰੀ, ਨਿਰੰਕਾਰ ਦਾ ਰੂਪ ਹੁਣ ਆਈ ਤੇ ਦੁਬਦਾ ਛੱਡ ਦੇ, ਕੇਵਲ ਇੱਕੋ ਪਾਸਾ ਆਪਣੇ ਖਿਰਦੇ ਅੰਦਰ ਰੱਖ। ਜਦੋਂ ਨਿਰੰਕਾਰ ਦੀ ਬਣਾਈ ਕੋਈ ਰਚਨਾ ਵਿੱਚੋਂ ਇੱਕ ਮਾਂ ਦੇ ਰੋਣ ਦੀ ਆਵਾਜ਼ ਪਹੁੰਚ ਗਈ ਇੱਕਦਮ ਉਸ ਝੋਂਪੜੀ ਵੱਲ, ਜਾ ਕੇ ਵੇਖਿਆ ਗਰੀਬਣੀਏ ਫੋੜਾ ਖੋਇਆ ਪਾਕ ਨਾਲ ਭਰਿਆ, ਉਸ ਕੋਲ ਇਲਾਜ ਲਈ ਪੈਸੇ ਕੋਈ ਨਹੀਂ। ਸਾਧ ਸੰਗਤ, ਜਦੋਂ ਪੈਸੇ ਨਹੀਂ ਖਾਣ, ਰੋ ਰਹੀਏ ਚੀਕ ਰਹੀ, ਜਦੋਂ ਦੁੱਖ ਵੱਧ ਜਾਵੇ ਆਰਾਮ ਨਾ ਆਵੇ ਤੇ ਆਦਮੀ ਰੋ ਕੇ ਦੁੱਖ ਘਟਾਉਣਾ ਚਾਹੁੰਦਾ। ਜਦੋਂ ਰੋਈ ਪਹੁੰਚ ਗਏ, ਜਾ ਕੇ ਵੇਖਿਆ ਵੀ ਜੇ ਇਹਦੇ ਵਿੱਚ ਕੋਈ ਸੂਈ ਜਾਂ ਸੂਲ ਮਾਰੀ ਪੀਕ ਨਿਕਲ ਸਕਦੀ ਏ, ਪਰ ਉਹਨੂੰ ਦਰਦ ਇੰਨਾ ਹੈ ਵੀ ਉਹ ਸਹਿਣ ਨਹੀਂ ਕਰ ਰਹੇ। ਰਾਤ ਦਾ ਵਕਤ ਤੇ ਕੋਈ ਸੂਲ ਵੀ ਤੇ ਕੋਈ ਸੂਈ ਵੀ ਨਹੀਂ ਕੋਲ। ਆਖਿਆ ਜੀ ਮੈਨੂੰ ਦੱਸੋ, ਮੈਂ ਇਹਦੀ ਸੇਵਾ ਕਰਾਂ, ਦਬਾਵਾਂ, ਦਬਾਣ ਨਾ ਦੇਣ। ਕਹਿੰਦੇ ਨੇ ਉਸ ਵਕਤ ਆਪਣਾ ਮੂੰਹ ਨਾਲ ਬੁੱਲਾਂ ਨਾਲ ਪੋਲਾ ਪੋਲਾ ਦਬਾ ਕੇ ਪੀਕ ਨੂੰ ਚੂਸ ਕੇ ਬਾਹਰ ਸੁੱਟਿਆ, ਮਾਈ ਨੂੰ ਆਰਾਮ ਆ ਗਿਆ। ਜਦੋਂ ਆਇਆ ਅੰਦਰੋਂ ਦੁਆਵਾਂ ਨਿਕਲੀਆਂ। ਰੱਬ ਜਿਹੜਾ ਹੈ ਸਾਧ ਸੰਗਤ, ਉਹ ਮੈਂ ਬੇਨਤੀ ਕਰ ਰਿਹਾ, ਉਹ ਕੇਵਲ ਗੁਰਦੁਆਰੇ 'ਚ ਨਹੀਂ, ਗੁਰਦੁਆਰਿਓਂ ਸਿੱਖ ਕੇ ਉਸ ਨੂੰ ਸਤਿਗੁਰੂ ਜੀ ਕਹਿੰਦੇ ਨੇ, ਤੁਸੀਂ ਸ੍ਰਿਸ਼ਟੀ ਦੇ ਮਾਲਕ ਦੇ ਪੁਜਾਰੀ ਹੋ ਅਤੇ ਤੁਸੀਂ ਸ੍ਰਿਸ਼ਟੀ ਦੇ ਮਾਲਕ ਬਣਨਾ ਏ, ਅਤੇ ਜੇ ਸ੍ਰਿਸ਼ਟੀ ਵਿੱਚੋਂ ਹੀ ਉਹ ਨਜ਼ਰ ਨਹੀਂ ਆਇਆ ਤਾਂ ਮਾਲਕ ਕੋਈ ਕਿਵੇਂ ਬਣੇਗਾ? ਜਰਾ ਇਸ ਨੁਕਤੇ ਨੂੰ ਸਮਝਣਾ, ਵਿਚਾਰਨਾ ਗੁਰੂ ਕੇ ਪਿਆਰਿਓ। ਨਿਰੰਕਾਰ ਦੀ ਉਸ ਬਣਾਈ ਰਚਨਾ ਵਿੱਚੋਂ ਸਮਾਈ ਦੇ ਅੰਦਰੋਂ ਦੁਆਵਾਂ ਨਿਕਲੀਆਂ ਬਹੁਤ ਸਾਰੀਆਂ। ਕਹਿਣ ਲੱਗੀ, ਮਹਾਨ ਪੁਰਖੋ ਸਾਡੇ 'ਤੇ ਭਾਰ ਚੜਾਇਆ ਜੇ, ਮੈਂ ਗਰੀਬਣੀ ਨਾਲੇ ਮੂੰਹ ਨਾਲ ਇਤਨਾ ਕਰਮ ਤਾਂ ਕਰਦੇ, ਜੀ ਨਹੀਂ ਕਰਨ ਨੂੰ ਤਿਆਰ, ਤੁਸੀਂ ਆ ਕੇ ਆਰਾਮ ਦਿੱਤਾ ਏ। ਅਤੇ ਬਾਬਾ ਖੁਦਾ ਸਿੰਘ ਜੀ ਕਹਿੰਦੇ, ਮਾਂ ਮੈਂ ਤੇਰਾ ਇਹ ਪਾਕ, ਤੇਰੀ ਇਹ ਗੰਦਗੀ ਜੋ ਫੋੜੇ ਵਿੱਚ, ਉਹਨੂੰ ਮੂੰਹ ਨਾਲ ਬਾਹਰ ਨਹੀਂ ਸੁੱਟਿਆ। ਸੱਚ ਜਾਣੀ, ਨਾ ਮੈਨੂੰ ਗਰੀਬ ਨਜ਼ਰ ਕੋਈ ਆਇਆ, ਨਾ ਅਮੀਰ, ਨਾ ਮਾਈ, ਨਾ ਬਜ਼ੁਰਗ। ਜਦੋਂ ਤੇਰੇ ਮੂੰਹ 'ਚੋਂ ਆਵਾਜ਼ ਨਿਕਲੀ, ਲੱਗਾ ਮੈਨੂੰ ਮੇਰਾ ਖੁਦਾ ਹੀ ਆਵਾਜ਼ ਮਾਰ ਰਿਹਾ, ਮੈਂ ਉਹਦੀ ਸੇਵਾ ਨਿਭਾਈਏ, ਮੈਂ ਤੇਰੀ ਸੇਵਾ ਨਹੀਂ ਕੀਤੇ। ਇਹ ਗੱਲਾਂ ਕਹਿਣ ਦੀਆਂ ਨਹੀਂ, ਉਹਨਾਂ ਨੂੰ ਨਜ਼ਰ ਆਉਂਦਾ ਏ। ਸਤਸੰਗੀਓ, ਜਦੋਂ ਬਾਬਾ ਕਰਮ ਸਿੰਘ ਖੋਤੀ ਮਰਦਾਨ, ਜਦੋਂ ਗੋਰਾ ਸਰਕਾਰ ਨੇ ਇੱਕ ਦਿਨ ਲਈ ਖੁੱਲ੍ਹੀ ਛੁੱਟੀ ਦੇ ਦਿੱਤੀ, ਜਦੋਂ ਰਾਜ ਪਾਗ ਲਿਆ ਵੀ ਦਿੱਲੀ ਵਿੱਚ ਜਿੰਨੀ ਮਚਾ ਲਓਗੇ ਲੁੱਟ, ਕੋਈ ਕੇਸ ਨਹੀਂ, 24 ਘੰਟੇ ਤੁਹਾਨੂੰ ਖੋਲ੍ਹ ਲਏ। ਮਨੁੱਖ ਤਾਂ ਇਹ ਵੱਜਾ ਹੀ ਕੰਮ ਕਰਦਾ, ਇਹਨੂੰ ਖੁੱਲ੍ਹ ਦੇ ਦਿਓ, ਇਹਦੇ ਵਰਗਾ ਅਤੇ ਸ਼ੈਤਾਨ ਕੋਈ ਇਸ ਜਗਤ ਵਿੱਚ ਖੋ ਹੀ ਨਹੀਂ ਸਕਦਾ, ਵੱਡੇ ਵੱਡੇ ਉਪੱਧਰ ਕਰੇਗਾ। ਸਤਸੰਗੀਓ, ਜਦੋਂ ਉਹਨਾਂ ਨੇ ਲੁੱਟ ਮਚਾਈ, ਇੱਕ ਵੱਡੇ ਮੁਸਲਮਾਨ ਦੇ ਘਰ ਬਹੁਤ ਅਮੀਰ ਸੱਜਣ ਉਹ ਕਿਧਰੇ ਬਾਹਰ ਗਏ ਸੀ, ਬੀਬੀਆਂ ਬੱਚੀਆਂ ਘਰ ਇਕੱਲੀਆਂ, ਇਹ ਵੀ ਜਾ ਰਹੇ ਸਨ, ਫੌਜ ਵਿੱਚ ਸਨ, ਰੱਬ ਦੇ ਰੰਗ ਵੇਖ ਰਹੇ ਕੀ ਹੋ ਰਿਹਾ ਏ। ਘਰ ਘਰ ਵਿੱਚ ਇੱਜ਼ਤ ਨੂੰ ਖੱਛ, ਪੈਸੇ ਟਕੇ ਨੂੰ ਖੱਛ। ਜਦੋਂ ਵੇਖਿਆ ਉਸ ਮਾਤਾ ਨੇ ਬਾਹਰ ਨਿਕਲ ਕੇ ਬੁੜੀ ਨੇ ਆਖਿਆ, ਤੂੰ ਗੁਰੂ ਨਾਨਕ ਪਿਤਾ ਦਾ ਸਿੱਖ ਜਾਪਦਾ ਏ, ਅੱਜ ਗੁਰੂ ਨਾਨਕ ਦਾ ਵਾਸਤਾ ਹੀ ਸਾਡੀ ਇੱਜ਼ਤ ਬਚਾ, ਮੈਂ ਸੁਣਿਆ ਸਤਿਗੁਰੂ ਪੂਰੇ ਜਗਤ ਦਾ ਰਖਵਾਲਾ ਏ। ਕਹਿਣ ਲੱਗੇ, ਮਾਈ ਫਿਰ ਅੰਦਰ ਜਾਓ, ਪਹਿਰੇ ਤੇ ਖਲੋ ਆਂਗਾ ਮੈਂ ਖਲੋ ਗਏ। ਜਿਹਨੇ ਵੀ ਆਉਣਾ ਉਹਨੇ ਕਹਿਣਾ ਵੱਡੇ ਅਫਸਰ ਦਾ ਘਰ ਤੋਰ ਦੇਣਾ। ਜਦੋਂ ਠੰਡ ਹੋ ਗਈ ਵਾਪਸ ਆਏ ਉਹਨਾਂ ਦੇ ਆਦਮੀ ਮੁੜ ਕੇ ਘਰ ਆਏ, ਕਹਿਣ ਲੱਗੇ ਕਰਮ ਸਿੰਘ ਜੀ ਜਾਣਾ ਨਹੀਂ, ਬਿਠਾਇਆ ਅਦਮ ਨਾਲ ਸੋਹਣੀ ਜਗ੍ਹਾ 'ਤੇ, ਘਰ ਵਿੱਚ ਸੋਨਾ ਅਤੇ ਇਹਨਾਂ ਅਮੀਰ ਸੀ ਉਹ ਘਰ ਕਹਿੰਦੇ, ਉੱਥੇ ਉਹਨਾਂ ਦੇ ਘਰ ਮੋਤੀ ਵੀ ਸਨ। ਉਹਨਾਂ ਨੇ ਉਹ ਸੋਨੇ ਦੀਆਂ ਮੋਹਰਾਂ ਦੀ ਥਾਲ ਭਰ ਕੇ ਜਿੰਨਾ ਸੀ ਰੱਖ ਕੇ ਕਹਿਣ ਲੱਗੇ ਆ ਭੇਟਾਵੇ, ਅਤੇ ਬਾਬਾ ਕਰਮ ਸਿੰਘ ਖੋਤੀ ਮਰਦਾਨ ਕਹਿਣ ਲੱਗੇ ਪੋਲਿਓ, ਇਹਨਾਂ ਮੋਹਰਾਂ ਦੀ ਖਾਤਰ ਮੈਂ ਇੱਥੇ ਪਹਿਰਾ ਦੇ ਕੇ ਇੱਜ਼ਤ ਨਹੀਂ ਬਚਾਈ। ਕਹਿਣ ਲੱਗੇ ਫਿਰ ਕਿਹਦੇ ਖਾਤਰ? ਕਹਿਣ ਲੱਗੇ ਮੇਰੇ ਸਤਿਗੁਰੂ ਜੀ ਦਾ ਹੁਕਮ ਸੀ, ਜਿੱਥੇ ਕੋਈ ਦੁਖੀ ਆਤਮਾ ਹੋਵੇ ਆਪਣੀ ਜਿੰਦ ਵਾਰ ਕੇ ਵੀ ਉਹਦੀ ਇੱਜ਼ਤ ਬਚਾਉਣੀ। ਮੈਂ ਸਤਿਗੁਰ ਦੀ ਸੇਵਾ ਕਮਾਈਏ, ਮੈਂ ਤੁਹਾਡੀ ਸੇਵਾ ਨਹੀਂ ਕੀਤੀ, ਤੁਹਾਡੇ ਕੋਲੋਂ ਮੋਹਰਾਂ 'ਤੇ ਤਾਂ ਲਵਾਂ ਜੇ ਮੈਂ ਅਹਿਸਾਨ ਕੀਤਾ ਹੋਵੇ। ਜਦੋਂ ਜ਼ੋਰ ਲਗਾਇਆ ਨਾ ਲਈਆਂ, ਬਜ਼ੁਰਗ ਰੋ ਕੇ ਕਹਿਣ ਲੱਗਾ, ਜਾ ਫਿਰ ਕਰਮ ਸਿਆਂ, ਜੇ ਤੈਨੂੰ ਇਹਨਾਂ ਮੋਹਰਾਂ ਦੀ ਲੋੜ ਨਹੀਂ, ਤੂੰ ਗੁਰੂ ਨਾਨਕ ਪਿਤਾ ਦੇ ਹੁਕਮ ਨੂੰ ਕਮਾ ਕੇ ਇਤਨਾ ਵੱਡਾ ਤੂੰ ਬਚਨ ਕੀਤਾ ਏ, ਸਾਡੇ ਘਰ ਦੀ ਇੱਜ਼ਤ ਬਚ ਗਈ, ਪੱਤ ਬਚ ਗਈ, ਜੇ ਤੂੰ ਇੱਕ ਥਾਲ ਮੋੜਿਆ ਏ, ਜਾਂ ਤੇਰਾ ਗੁਰੂ ਨਾਨਕ ਪਿਤਾ ਦੋ ਜਖਾਨਾਂ ਦੀ ਪਾਤਸ਼ਾਹੀ ਤੇਰੇ ਚਰਨਾਂ ਵਿੱਚ ਰੱਖੇਗਾ। ਰੱਬ ਨੇ ਆਪ ਖਵਾਉਣਾ ਹੁੰਦਾ ਏ, ਰੱਬ ਪਤਾ ਨਹੀਂ ਕਿੱਥੋਂ ਬੋਲ ਪੈਂਦਾ। ਤਾਂ ਹੀ ਤਾਂ ਸਾਧ ਸੰਗਤ ਕਈਆਂ ਨੂੰ ਤਾਂ ਸਤਿਗੁਰ ਜੀ ਬੋਲਣ 'ਤੇ ਉਹ ਵੀ ਨਹੀਂ ਸੁਣਦਾ ਵੀ ਗੁਰੂ ਬੋਲ ਰਿਹਾ ਹੈ, ਅਤੇ ਕਈਆਂ ਨੂੰ ਪੰਛੀ ਬੋਲਣ 'ਤੇ ਕਹਿੰਦੇ ਨੇ ਨਹੀਂ ਮੇਰਾ ਵਾਹਿਗੁਰੂ ਆਪ ਬੋਲ ਰਿਹਾ ਹੈ। ਉਹ ਕਿਵੇਂ? ਜਦੋਂ ਕੋਈ ਇਸ ਰਾਹ 'ਤੇ ਤੁਰ ਕੇ ਜਿਉਂ ਜਿਉਂ ਸਾਧ ਸੰਗਤ ਕਮਾਈ ਕਰਦਾ ਏ, ਤਾਂ ਹੀ ਮੇਰੇ ਸਤਿਗੁਰੂ ਜੀ ਦਾ ਹੁਕਮ ਹੈ ਨਾ ਸਾਨੂੰ ਪੜ੍ਹੋ ਸਾਰ ਜੇ, ਜਪੋ ਤਾਂ ਏਕੋ ਨਾਮ ਪਿਆਰੇ, ਜਪੋ ਤਾਂ ਏਕੋ ਨਾਮ, ਚਰਨ ਕਵਲ ਚਿਤ ਭਵਰ ਕਾਰ
ਭਵਜਨ ਅੰਦਰ ਰਕੇ ਨਿਰੋਲਾ। ਦੇਖੋ ਪ੍ਰਮਾਣ ਕੈਸੇ ਦਿੰਦੇ ਸਤਿਗੁਰੂ ਵੀ ਅਤੇ ਭਾਈ ਗੁਰਦਾਸ ਸਾਹਿਬ ਵੀ। ਸਾਧ ਸੰਗਤ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਨਾ ਗੁਰੂ ਕੇ ਚਰਨ ਕਮਲ ਸਤਿਗੁਰੂ ਕਾ ਸ਼ਬਦ ਉਸ ਦੇ ਦੁਆਲੇ ਭੋਰੇ ਦੀ ਤਰ੍ਹਾਂ ਸਿੱਖ ਗੂੰਜਾਂ ਪਾਵੇ। ਫੁੱਲ ਦੇ ਚਾਰ ਚੁਫੇਰੇ ਭੋਰ ਪਹਿਲਾਂ ਗੂੰਜ ਪਾਉਂਦਾ ਏ, ਗੂੰਜਦਾ ਗੂੰਜਦਾ ਇੱਕ ਦਿਨ ਉਹਦੇ 'ਤੇ ਬਹਿ ਕੇ ਸਮਾਈ ਜਾਂਦਾ ਏ। ਆਹ ਅਸੀਂ ਜੋ ਰੋਜ਼ ਨਿਤਨੇਮ ਕਰਨਾ, ਰੋਜ਼ ਭਜਨ ਸਿਮਰਨ ਕਰਨੇ, ਭੋਰੇ ਬਣ ਕੇ ਕਰਨਾ ਹੈ। ਭੋਰਾ ਕੇਵਲ ਕਵਲ ਫੁੱਲ 'ਤੇ ਬੈਠਦਾ ਏ, ਸਾਧ ਸੰਗਤ ਉਹ ਫੁੱਲ ਨੂੰ ਪਿਆਰ ਕਰਦਾ ਏ। ਸਿੱਖ ਨੇ ਕੇਵਲ ਗੁਰੂ ਨੂੰ ਪਿਆਰ ਕਰਨਾ ਹੈ, ਹੋਰ ਕੁਝ ਨਹੀਂ। ਇਸ ਨੇ ਗੂੰਜ ਪਾਠੀ ਕੇਵਲ ਗੁਰੂ ਸ਼ਬਦ ਦੀ। ਅਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੀਵਨ ਮੁਕਤ ਸਚਾਵਾ ਚੋਲਾ। ਗੁਰਸਿੱਖੀ ਦੀ ਕਮਾਈ ਜਦੋਂ ਕਰਨੀ ਹੋਵੇ ਇਹਨਾਂ ਗੁਣਾਂ ਨੂੰ ਲਈਏ, ਜਿਉਂਦਿਆਂ ਜੀ ਉਹ ਵਾਹਿਗੁਰੂ ਕਿਰਪਾ ਕਰਕੇ ਇਸ ਚੋਲੇ ਨੂੰ ਨਾਮ ਦਾ ਰੰਗ ਚਾੜ ਦੇਗਾ। ਨਾਮ ਦਾ ਰੰਗ, ਇਹ ਚੋਲੇ ਉਹ ਆਤਮਾ ਦਾ ਚੋਲਾ ਏ। ਬਾਹਰਲੇ ਕੱਪੜਿਆਂ ਨੂੰ ਰੰਗ ਤਾਂ ਬਾਜ਼ਾਰ 'ਚੋਂ ਚੜ੍ਹਾ ਦਾਂਗੇ, ਪਰ ਅੰਦਰ ਨੂੰ ਤਾਂ ਕੇਵਲ ਗੁਰੂ ਕਾ ਸ਼ਬਦ ਹੀ ਰੰਗੇਗਾ। ਜੋ ਕਲਗੀਆਂ ਵਾਲੇ ਪਿਤਾ ਨੇ ਬਚਨ ਕਹੇ, ਭਾਈ ਸਾਹਿਬ ਨੇ ਕਿਹਾ ਨਾ, ਗੁਰਬਾਣੀ ਰੱਖ ਜੇ ਨਿਸਭੋਰ, ਗੁਰੂ ਕੇ ਸ਼ਬਦ ਦਾ ਰੰਗ ਚੜ੍ਹਨਾ। ਅਤੇ ਮੈਂ ਬੇਨਤੀ ਕਰਾਂ, ਜਦੋਂ ਇਹ ਸਾਰੇ ਗੁਣ ਆਉਂਦੇ ਨੇ ਨਾ, ਜਿਹੜਾ ਉਸਦਾ ਰੂਪ ਬਣਦਾ ਏ, ਉਸ ਨੂੰ ਨਾ ਉਸ ਦੇ ਅੰਦਰ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਨਾ ਤਾਂ ਉਹ ਸਤਿਗੁਰੂ ਕੀ ਬਰਾਬਰੀ ਕਰਦਾ ਏ, ਨਾ ਉਹ ਗੁਰੂ ਕੀ ਸੰਗਤ ਦੀ ਬਰਾਬਰੀ ਕਰਦਾ ਏ। ਉਹ ਤਾਂ ਹਮੇਸ਼ਾ ਸੰਗਤ ਦੇ ਵੀ ਚਰਨ ਧੂੜ, ਸਤਿਗੁਰ ਦੇ ਵੀ ਚਰਨ ਧੂੜ ਹੈ। ਹੈਰਾਨ ਹੋਵੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਸ੍ਰਿਸ਼ਟੀ ਦੇ ਜਰੇ ਜਰੇ ਦੀ ਚਰਨ ਧੂੜ ਬਣ ਕੇ ਰਹਿੰਦਾ ਹੈ। ਤੁਸੀਂ ਵੇਖੋ ਨਾ, ਅਸੀਂ ਜਦੋਂ ਕੋਈ ਮੌਤ ਦਾ ਪ੍ਰੋਗਰਾਮ ਹੋਵੇ ਜਾਂ ਕਿਸੇ ਸ਼ਹੀਦ ਨੂੰ ਯਾਦ ਕਰਨਾ ਹੋਵੇ, ਉਦੋਂ ਪੰਕਤੀਆਂ ਪੜ੍ਹਦੇ ਹਾਂ ਕਿ ਸਾਡਾ ਉਦੋਂ ਅੰਦਰ ਅਰਥ ਕੇਵਲ ਇੱਕ ਮਰਨ ਸ਼ਬਦ 'ਤੇ ਟਿਕਿਆ ਹੁੰਦਾ ਹੈ, ਬਾਕੀ ਪੰਕਤੀ ਵੱਲ ਨਹੀਂ ਧਿਆਨ ਹੁੰਦਾ। ਸਾਨੂੰ ਇਹ ਹੁੰਦਾ ਪਹਿਲਾ ਮਰਨ ਕਬੂਲ, ਕੀ ਮਰਨਾ ਇਹਦਾ ਤੱਕ ਪਤਾ ਨਹੀਂ, ਜੀਵਨ ਕੀ ਛੱਡ ਆਸ ਕਿਹਨੂੰ ਕਹਿੰਦੇ ਨੇ ਉਹਦਾ ਪਤਾ ਨਹੀਂ, ਹੋ ਸਭਨਾ ਕੀ ਰੇਣਕਾ। ਇਹ ਤਿੰਨ ਸਨ ਗੁਰੂ ਕੇ ਪਿਆਰੇ, ਜਿਉਂਦਿਆਂ ਜੀ ਮਰਨਾ ਕੋਈ ਸੌਖੀ ਗੱਲ ਹੈ, ਜਿਉਂਦਿਆਂ ਜੀ ਮਰਨਾ ਸਤਿਗੁਰੂ ਦੀ ਕਿਰਪਾ ਕਰਨ ਕੋਈ ਵਿਰਲਾ ਮਰਦਾ ਏ। ਹਜ਼ੂਰ ਕਹਿੰਦੇ ਪਹਿਲਾਂ ਮਰਨ ਕਬੂਲ ਕਰੋ, ਅਹੰਕਾਰ ਨੂੰ ਮਾਰੋ, ਜਿਵੇਂ ਜਿਹੜੀ ਜਿਹੜਾ ਜੀਵ ਦੁਨੀਆ ਜਿਉਂਦੀ ਏ ਉਹ ਨਾ ਜੀਵੋ, ਸੱਚ ਲਈ ਜੀਵੋ, ਸੱਚ ਨੂੰ ਪਿਆਰ ਕਰੋ, ਫਿਰ ਜੀਵਨ ਕੀ ਛੱਡ ਆਸ। ਸਤਿਗੁਰ ਥੋੜ੍ਹਾ ਕਹਿੰਦੇ ਨੇ ਵੀ ਆਹ ਜਿਹੜੀ ਜ਼ਿੰਦਗੀ ਮਿਲੀ ਏ ਏਡੀ ਵੱਡ ਮੁੱਲੀ ਕੀਮਤੀ, ਵੀ ਇਹਦੀ ਜਿਉਣ ਦੀ ਆਸ ਹੀ ਛੱਡਦੇ ਹੋ? ਕਿ ਸਤਿਗੁਰੂ ਉਦਾਸ ਕਰਨਾ ਚਾਹੁੰਦੇ ਨੇ, ਸਤਿਗੁਰੂ ਮੁਰਦੇ ਵੇਖਣਾ ਚਾਹੁੰਦੇ ਨੇ, ਸਤਿਗੁਰੂ ਨੂੰ ਰੱਬ ਦਾ ਸੋਹਣਾ ਬਾਗ ਚੰਗਾ ਨਹੀਂ ਲੱਗਦਾ? ਨਹੀਂ, ਸਤਿਗੁਰ ਤਾਂ ਆਪ ਕਹਿੰਦੇ ਖਰਕਾ ਬਾਗ ਰਾ ਨਾਚੈ ਪਿੰਦੀ ਮੈਂ ਸਾਗਰਾ। ਇਹ ਬਾਗ ਏ, ਇਸ ਬਾਗ ਦੇ ਕਿਸੇ ਫੁੱਲ ਨੂੰ ਵੀ ਥੋੜ੍ਹਾ ਜਿਹਾ ਵੀ ਦੁੱਖ ਲੱਗੇ ਅਤੇ ਸਤਿਗੁਰੂ ਜੀ ਅਤੇ ਉਹਦੇ ਪਿਆਰਿਆਂ ਦਾ ਦਿਲ ਧੜਕਦਾ, ਕਿਉਂ ਦੁੱਖ ਲੱਗਾ ਏ? ਨਹੀਂ, ਇਹਦੇ ਅਰਚ ਨੇ ਗੁਰੂ ਕੇ ਪਿਆਰਿਓ, ਨਾਮ ਤੋਂ ਬਿਨਾਂ ਜਿਹੜਾ ਜੀਵਨ ਜਿਉਣਾ ਉਹਦੀ ਆਸ ਛੱਡ ਦਿਓ। ਹੈਰਾਨ ਹੋਵੋਗੇ, ਅੱਜ ਹੀ ਗੁਰਮੁਖ ਪਿਆਰਿਓ, ਧੰਨ ਗੁਰੂ ਨਾਨਕ ਪਿਤਾ ਦਾ ਬਚਨ 763 ਅੰਗ ਤੋਂ ਪੜ੍ਹ ਰਿਹਾ ਸਾਂ, ਦਰਸ਼ਨ ਕਰ ਰਿਹਾ ਸਾਂ। ਸਤਿਗੁਰ ਕਿਹੜੇ ਕਿਹੜੇ ਵੱਡੇ ਸਾਡੇ ਮਨ ਨੂੰ ਠੋਕਰ ਮਾਰਦੇ ਨੇ, ਸ਼ਾਇਦ ਇਹ ਸੁੱਤਾ ਜਾਗ ਪਵੇ, ਇਹਦਾ ਭਲਾ ਹੋ ਜਾਵੇ। ਸਾਹਿਬ ਕਹਿ ਰਹੇ ਸਨ, ਸਤਿਗੁਰ ਪੂਛ ਨਾ ਮਾਰਗ ਚਾਲੀ, ਸੋਤੀ ਰਹਿਣ ਵਿਖਾਣੀ। ਜੇਕਰ ਇਹ ਜੀਵ ਇਸਤਰੀ ਤੂੰ ਸਤਿਗੁਰੂ ਨੂੰ ਪੁੱਛ ਕੇ ਇਸ ਰੱਬ ਦੇ ਮਾਰਗ 'ਤੇ ਨਹੀਂ ਨਾ ਚੱਲੀ, ਸੁੱਤੀ ਸੁੱਤੀ ਤੇਰੀ ਇਹ ਜ਼ਿੰਦਗੀ ਦੀ ਰਹਿਣ ਵਿਹਾਰ ਕੀ ਮੁੱਕ ਰਹੀ ਏ, ਅਤੇ ਤੇਰਾ ਜੀਵਨ ਪਤਾ ਕੈਸਾ ਹੋਏਗਾ, ਤੁਲਨਾ ਵੇਖੋ ਕੀ ਕਰਦਾ ਨੇ। ਸਾਹਿਬ ਕਹਿੰਦੇ ਨਾਨਕ ਬਾਲ ਤਨ ਰਾਂਡੇ ਪਾ ਬਿਨ ਪਿਰ ਧਨ ਕੁਮਲਾਣੀ। ਇਹਦੇ ਅਰਥ ਨੇ ਬੱਚੀ ਨੂੰ ਮਾਪਿਆਂ ਨੇ ਪਾਲਿਆ, ਜਵਾਨ ਕੀਤਾ, ਪੜ੍ਹਾਇਆ ਲਿਖਾਇਆ, ਉਹਨੂੰ ਰਹਿਣ ਦਾ ਚੱਜ ਸਿਖਾਇਆ, ਪਿਆਰੇ ਪੇਕੇ ਅਤੇ ਸਹੁਰੇ ਘਰ 'ਤੇ ਗੁਣ ਸਿਖਾਏ, ਤਮਾਮ ਗੁਣਾਂ ਨਾਲ ਦਿਨ ਰਾਤ ਮਾਪਿਆਂ ਨੇ ਉਸ ਨੂੰ ਪਿਆਰ ਨਾਲ ਪਾਲ ਪੋਸ ਕੇ ਵੱਡਾ ਕੀਤਾ, ਵਿਆਹਿਆ, ਇਸ ਲਈ ਇਹ ਮਿਹਨਤ ਕੀਤੀ, ਸਹੁਰੇ ਘਰ ਸੁਖੀ ਵਸੇ, ਪਤੀ ਮਿਲਿਆ, 6 ਮਹੀਨੇ ਗੁਜ਼ਰੇ, ਪਤੀ ਦੀ ਮੌਤ ਹੋ ਗਈ। ਲੋਕ ਕਹਿੰਦੇ ਨੇ ਇਹਦਾ ਸੁਹਾਗ ਚਲਾ ਗਿਆ। ਆਪਣੀ ਇੱਕ ਬੋਲੀ ਵਿੱਚ ਰੰਡੀ ਸ਼ਬਦ ਵੀ ਵਰਤਿਆ ਜਾਂਦਾ ਹੈ, ਰੰਡੇਪਾ ਆ ਗਿਆ ਏ। ਸਾਧ ਸੰਗਤ ਕਹਿਣ ਲੱਗੇ, ਅਜੇ ਬੱਚੀ ਕੱਲ੍ਹ ਵਿਆਹੀ ਅਤੇ ਅੱਜ ਸੁਹਾਗ ਚਲਾ ਗਿਆ, ਜਿਵੇਂ ਉਸ ਔਰਤ ਨੂੰ ਦਿਨ ਰਾਤ ਦੁੱਖ ਉਸ ਦੇ ਅੰਦਰ ਵਿਆਪ ਰਿਹਾ ਏ, ਜਦੋਂ ਕੋਈ ਰੱਬ ਤੇ ਗੁਰੂ ਦੇ ਰਾਹ ਤੇ ਨਹੀਂ ਤੁਰਦਾ, ਨਾਮ ਨਾਲ ਟੁੱਟ ਜਾਵੇ, ਉਹਦੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਲੰਘਦੀ ਏ। ਤੁਲਨਾ ਕਰ ਰਹੇ ਨੇ ਉਹਦੇ ਨਾਲ, ਉਹਦਾ ਦੁੱਖ ਵੇਖ ਰਹੇ ਨੇ, ਕਹਿੰਦੇ ਨੇ ਕਿਉਂ ਇਸ ਤਰ੍ਹਾਂ ਦਾ ਕੋਈ ਜੀਵ ਦੁਖੀ ਹੋਵੇ, ਸਾਰੇ ਸੁਖੀ ਵਸਣ। ਸਤਸੰਗਿਓ ਸਾਹਿਬ ਕਹਿੰਦੇ ਬਿਨ ਫਿਰ ਤੁਹਾਨੂੰ ਕੁਮਲਾਣੀ, ਜਿਵੇਂ ਉਹਦਾ ਆਪਾਂ ਕੁਮਲਾ ਗਏ, ਇਵੇਂ ਉਹਦਾ ਸਾਰਾ ਜੀਵਨ ਕੁਮਲਾ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ। ਮੇਰੇ ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਏ, ਉਹਦੀ ਆਸ ਛੱਡ ਦੇ, ਉਹਦੀ ਆਸ ਤੈਨੂੰ ਨਹੀਂ ਚਾਹੀਦੀ, ਨਾਮ ਵਾਲੇ ਜੀਵਨ ਦੀ ਆਸ ਕਰ। ਅਤੇ ਅੱਗੇ ਬਚਨ ਕੀ ਏ, ਉਹ ਸਭਨਾ ਕੀ ਰੇਣਕਾ। ਇੱਥੇ ਇਹ ਤਾਂ ਨਹੀਂ ਕਿਹਾ ਗੁਰੂ ਕੀ ਰੇਣ ਬਾਣ, ਸੰਗਤ ਕੀ ਰੇਣ ਬਾਣ, ਰੇਂਦਾ ਚੁੰਦਾ ਧੂੜ, ਸਭਨਾ, ਸਭਨਾ ਵਿੱਚ ਕੌਣ ਆਉਂਦੇ ਕਨ, ਸਾਰੇ ਜਗਤ ਦੇ ਜੀਵ ਆਉਂਦੇ ਨੇ। ਜੇ ਸਾਰੇ ਜਗਤਾਂ ਵਿੱਚੋਂ ਸਾਰੇ ਜਗਤ ਦੇ ਜੀਵਾਂ ਦਾ ਰੱਬ ਸਮਝ ਕੇ ਸਿਮਰਨ ਨਹੀਂ ਕੀਤਾ ਅਤੇ ਤਾਂ ਵੀ ਸਿੱਖੀ ਨਹੀਂ, ਅਤੇ ਜੇ ਜਗਤ ਦੇ ਤਮਾਮ ਜੀਵਾਂ ਦੀ ਚਰਨ ਧੂੜ ਬਣ ਕੇ ਨਹੀਂ ਰਹੇ ਤਾਂ ਵੀ ਸਿੱਖੀ ਨਹੀਂ। ਉੱਥੇ ਕਹਿੰਦੇ ਨੇ ਸਭਨਾ ਜੀਆਂ ਤਾਂ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਇੱਥੇ ਆਖਦੇ ਕੋ ਸਭਨਾ ਕੀ ਰੇਣੁਕਾ, ਤੋ ਆਓ ਕੁਮਾਰੈ, ਪਾਸ ਮੇਰੇ ਕੋਲ ਆਓਗੇ, ਮੈਂ ਆਪਣੇ ਘਰ ਵੀ ਚਾਹ ਦਿਆਂਗਾ, ਰੂਪ ਬਣਾਵਾਂਗਾ, ਪਰ ਇਤਨਾ ਵੱਡਾ ਕਰਮ ਪਹਿਲਾਂ ਤੁਹਾਨੂੰ ਕਰਨਾ ਪਵੇਗਾ। ਸਤਸੰਗੀ ਜਣੋ, ਬੇਨਤੀ ਕਰਾਂ, ਤੁਸੀਂ ਦੇਖੋ ਜਿਨ੍ਹਾਂ ਨੂੰ ਇਹ ਸਤਿਗੁਰੂ ਜੀ ਦੇ ਦੱਸੇ ਗੁਣ ਜਿਹਦੇ ਅੰਦਰ ਹੋਣਗੇ, ਸਾਹਿਬ ਕਹਿੰਦੇ ਉਹਨਾਂ ਦੀ ਸੇਵਾ ਜਹਾਨ ਕਰੇਗਾ। ਜਦੋਂ ਦੋ ਹਸਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਸਤਿਗੁਰ ਨੇ ਆਪ ਕਿਹਾ ਹੈ, ਆਪ ਅਸੀਂ ਚਾਹੁੰਦੇ ਹਾਂ ਜਗਤ ਤੁਹਾਡੀ ਸ਼ੋਭਾ ਕਰੇ, ਤੁਹਾਡਾ ਮਾਣ ਕਰੇ, ਤੁਹਾਡੀ ਵਡਿਆਈ ਕਰੇ। ਇੱਕ ਕੰਨ ਭਾਈ ਸਾਹਿਬ ਭਾਈ ਮਰਦਾਨਾ ਜੀ ਅਤੇ ਦੂਸਰੀ ਹਸਤੀ ਭਾਈ ਆਨੰਦ ਲਾਲ ਸਾਹਿਬ ਜੀ। ਵੈਸੇ ਭਾਈ ਗੁਰਦਾਸ ਸਾਹਿਬ ਜੀ ਵੀ ਇਹ ਬਚਨ ਸਾਜੇ। ਭਾਈ ਮਰਦਾਨਾ ਜੀ ਨੂੰ ਸਤਿਗੁਰਾਂ ਨੇ ਕਿਹਾ ਸੀ, ਮਰਦਾਨਿਆਂ ਜ਼ਿੰਦਗੀ ਭਰ ਤੂੰ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਰਿਹਾ ਹੈ, ਬੜੇ ਔਖੇ ਔਖੇ ਪੈਂਡੇ ਤੂੰ ਤੈਅ ਕੀਤੇ, ਤਾਂ ਜਦੋਂ ਵੀ ਭਲਾ ਕਰਨਾ ਹੁੰਦਾ ਅਸੀਂ ਤੈਨੂੰ ਪਹਿਲਾਂ ਤੋਰਦੇ, ਤੈਨੂੰ ਦੁੱਖ ਵੀ ਹੁੰਦਾ, ਬੜੇ ਕਸ਼ਟ ਝੱਲੇ, ਤਾਂ ਹੁਣ ਤੇਰਾ ਇਹ ਸਰੀਰ ਦਾ ਅੰਤ ਹੋ ਜਾਣਾ ਹੈ, ਅਸੀਂ ਚਾਹੁੰਦੇ ਹਾਂ ਤੇਰੇ ਇਹ ਚੋਲਾ ਛੱਡਣ ਤੋਂ ਬਾਅਦ ਤੇਰੀ ਕੋਈ ਵਧੀਆ ਜੀ ਸਮਾਧ ਬਣਾਈਏ, ਤੇਰੇ ਉਹਦੇ ਉੱਪਰ ਸੰਗਮਰਮਰ ਲਾਈਏ। ਤੂੰ ਦੱਸ ਸੰਗਮਰਮਰ ਦੀ ਜਗ੍ਹਾ 'ਤੇ ਕੋਈ ਕੀਮਤੀ ਮਹਿਲ ਬਣਾ ਦੇਈਏ, ਜੋ ਤੂੰ ਕਵੇਂ ਉਹ ਕਰੇ, ਜਿਵੇਂ ਗੁਰੂ ਨਾਨਕ ਪਿਤਾ ਦੀ ਮਹਿਮਾ ਤੇਰੀ ਵੀ ਲੋਕ ਮਹਿਮਾ ਕਰਨਗੇ। ਇਹ ਗੱਲ ਨੋਟ ਕਰਿਆ ਜੇ ਸਤਸੰਗੀ ਜਣੋ, ਗੁਰੂ ਨਾਨਕ ਦੇ ਘਰ 'ਤੇ ਜਿਹੜੇ ਗੁਰਸਿੱਖ ਹੋਣਗੇ ਪੂਰੇ ਸਾਧੂ ਹੋ ਗੁਜਰੇ ਕਨ, ਉਹ ਕਦੇ ਆਪਣੀ ਮੜੀ ਬਣਾਉਣ ਦੀ ਇਜਾਜ਼ਤ ਨਹੀਂ ਦਿੰਦੇ, ਪਰੰਪਰਾ ਹੀ ਨਹੀਂ ਸਾਡੀ। ਜੇ ਵੱਖਰੀ ਬਣ ਗਈ ਤਾਂ ਫਿਰ ਪਿਆਰਿਓ ਸਮਾਨ ਦਾ ਕੀ ਅਰਥ ਹੋਏਗਾ, ਇੱਕ ਹੋਣ ਦਾ ਕੀ ਅਰਥ ਹੋਏਗਾ, ਤੁਸੀਂ ਕਿਸੇ ਵੀ ਪੂਰਨ ਮਹਾਨ ਪੁਰਖ ਦਾ ਜੀਵਨ ਵਿੱਚ ਨਹੀਂ ਵੇਖੋਗੇ। ਬਾਬਾ ਨਾਨਕ ਸਿੰਘ ਜੀ ਨਾਨਕਸਰ ਵਾਲੇ ਜਿਹੜੀ ਝੋਂਪੜੀ ਵਿੱਚ ਰਹਿ ਕੇ ਕੁਛ ਦਿਨ ਸਾਈ ਨੂੰ ਯਾਦ ਕਰਦੇ, ਜਦੋਂ ਪੜਾਣ ਛੱਡ ਕੇ ਅੱਗੇ ਜਾਣਾ, ਕੋਲ ਖਲੋ ਕੇ ਕਹਿੰਦੇ ਲਾਓ ਅੱਗ ਇਹਨੂੰ ਸਾੜ ਨਾ ਆਏ, ਕਾਰਨ ਕਿਧਰੇ ਝੋਂਪੜੀ ਦੀ ਪੂਜਾ ਨਾ ਹੋਣ ਲੱਗ ਪਵੇ, ਸਾੜ ਹੀ ਦਿਓ। ਸਤਸੰਗਿਓ, ਬਾਬਾ ਅਤਰ ਸਿੰਘ ਮਸਤੂਆਂ ਵਾਲੀ ਮਹਾਂਪੁਰਖ ਹੈ, ਸੰਗਤ ਨੂੰ ਗੁਰੂ ਨਾਲ ਜੋੜ ਲੈਣਾ, ਜਦੋਂ ਪੂਰਾ ਕੰਮ ਹੋ ਜਾਣਾ ਅੰਮ੍ਰਿਤ ਸੰਚਾਰ, ਕਹਿਣਾ ਜੇ ਅਸੀਂ ਜਾਣਾ ਏ, ਜਾਣ ਨਹੀਂ ਦੇਣਾ ਸੰਗਤ ਨੇ, ਸੋਚਦੇ ਨੇ ਵੇਖਦੇ ਨੇ, ਸਤਿਗੁਰ ਨਾਲ ਜੋੜਨਾ ਏ, ਇਹ ਜੋੜਨ ਵਾਲ ਇਹਨੂੰ ਪਕੜ ਕੇ ਬਹਿ ਗਏ ਤੇ ਇਹ ਤਾਂ ਗੱਲ ਅਧੂਰੀ ਰਹਿ ਜਾਏਗੀ, ਸਤਿਗੁਰ ਵਿੱਚ ਸਮਾਣਗੇ ਕਿਵੇਂ। ਜਦੋਂ ਨਾ ਮੰਨਣਾ, ਕਦੇ ਉਹਨਾਂ ਦਾ ਜੀਵਨ ਪੜ੍ਹੋ, ਉਹ ਰਾਤ ਨੂੰ ਸੰਗਤ ਤੋਂ ਚੋਰੀ ਚਲੇ ਜਾਂਦੇ ਤੇ ਜਾਣਾ ਵੀ ਉੱਥੇ ਜਿੱਥੇ ਕਿਸੇ ਨੂੰ ਪਤਾ ਨਾ ਲੱਗੇ, ਇਹ ਵੱਖਰੀ ਗੱਲ ਏ। ਗੁਰੂ ਨਾਨਕ ਸਾਹਿਬ ਦੇ ਕਰਤਾ ਨਿਯਮ ਵੀ ਅਜੀਬ ਏ, ਜਿਹੜੇ ਚਾਹੁੰਦੇ ਨੇ ਸਾਨੂੰ ਲੋਕ ਜਾਣਨ, ਪ੍ਰਗਟ ਹੋਣਾ ਚਾਹੁੰਦੇ ਨੇ ਪਿਆਰਿਓ, ਉਹ ਦਿਨ ਰਾਤ ਮਿਹਨਤ ਕਰਕੇ ਵੀ ਉਹਨਾਂ ਨੂੰ ਕੋਈ ਪ੍ਰਗਟ ਹੋਣ ਦਾ ਕੋਈ ਸੁੱਖ ਨਹੀਂ ਮਿਲਦਾ। ਜਿਹੜੇ ਛਿਪਣਾ ਚਾਹੁੰਦੇ ਨੇ, ਰੱਬ ਜੰਗਲਾਂ 'ਚੋਂ ਲਿਆ ਕੇ ਉਹਨੂੰ ਪ੍ਰਗਟ ਕਰਦੇ। ਜਦੋਂ ਹਿਮਾਚਲ ਗਏ ਨਾ ਇੱਕ ਵਾਰ, ਉੱਥੇ ਜਾ ਕੇ ਸੰਗਤ ਨੂੰ ਕੋਈ ਪਤਾ ਨਹੀਂ ਲੱਭਦੇ ਫਿਰਨ, ਪਰ ਉਹ ਬੈਠ ਕੇ ਜਦੋਂ ਵਾਹਿਗੁਰੂ ਦਾ ਜਾਪ ਕੀਤਾ, ਉੱਧਰ ਹੋਰ ਵੀ ਬੜੇ ਮਹਾਤਮਾ ਇਕਾਂਤ 'ਚ ਬੈਠੇ ਸਨ। ਜਦੋਂ ਉਹ ਸਾਈਂ ਵਾਸਤੇ ਉਹਦੇ ਮਿਲਾਪ ਲਈ, ਅੱਜ ਉਹ ਸਾਰੇ ਖਰਾਮ ਵੱਖਰੇ ਵੱਖਰੇ ਧਰਮਾਂ ਦੇ ਸਨ। ਅੱਜ ਸਾਰਾ ਪਹਾੜ, ਸਾਰੀ ਬਨਸਪਤੀ ਵਿੱਚੋਂ ਵਾਹਿਗੁਰੂ ਸ਼ਬਦ ਦੀ ਆਵਾਜ਼ ਗੂੰਜ ਰਹੀ ਹੈ। ਕਹਿਣ ਲੱਗੇ ਇਹ ਕਿਹੜਾ ਮੰਤਰ, ਅਤੇ ਕੇਵਲ ਆਵਾਜ਼ ਨਹੀਂ, ਉਹਦੇ ਵਿੱਚੋਂ ਇਸ ਦੁਨੀਆਂ ਦੀਆਂ ਪਰਮਲਾਂ ਜਿਹੜੇ ਸਾਰੀਆਂ ਸੰਬੰਧੀਆਂ ਨੂੰ ਇਕੱਠੀ ਕਰੀ ਇੱਕ ਪਰਮਲ ਬਣਦੇ। ਪਿਆਰਿਓ, ਨਾਮ ਦੀ ਖੁਸ਼ਬੂ ਕਈ ਪਰਮਲਾਂ ਇਕੱਠੀਆਂ ਕਰੀਏ, ਉਹਦੇ ਨਾਲੋਂ ਵੀ ਵੱਧ ਆਉਂਦੀ ਹੈ। ਜਪਣ ਵਾਲੇ ਦੱਸਦੇ ਨੇ ਉਹਨਾਂ ਨੂੰ ਸਵਾਸਾਂ ਵਿੱਚੋਂ, ਹਵਾਵਾਂ ਵਿੱਚੋਂ ਵੀ ਇੱਕ ਇਹੋ ਜਿਹੀ ਸੁਗੰਧ ਆਉਂਦੀ ਹੈ ਜਿਹਦਾ ਕੋਈ ਇਸ ਦੁਨੀਆਂ ਦੇ ਅੰਦਰ ਤੁਲਨਾ ਕਰਨ ਵਾਸਤੇ ਕੋਈ ਸ਼ਬਦ ਨਹੀਂ। ਸਾਰਾ ਪਹਾੜ ਗੂੰਜ ਉੱਠਿਆ, ਅੰਦਰ ਕਿਸੇ ਗਹਿਰੇ ਰਸ ਵਿੱਚ ਚਲੇ ਗਏ, ਕਿਸੇ ਨੂੰ ਪਤਾ ਨਹੀਂ ਸਰੀਰ ਦੀ ਕੋਈ ਸ਼ੁੱਧ ਬੁੱਧ ਨਹੀਂ ਪਤਾ ਕੀਤਾ, ਕੌਣ ਹਸਤੀ ਆ ਗਈ ਇੱਥੇ ਜਿਹਨੇ ਭਾਗ ਲਾ ਦਿੱਤੇ। ਉਦੋਂ ਪਤਾ ਲੱਗਾ ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ ਬੈਠੇ ਨੇ। ਮਹਿਮਾ ਪੈਲ ਗਈ, ਮੈਂ ਬੇਨਤੀ ਕਰਨ ਲੱਗਾ ਵਾਂ, ਉਹ ਛਿਪਦੇ ਨੇ, ਵਾਹਿਗੁਰੂ ਉਹਨਾਂ ਨੂੰ ਪ੍ਰਗਟ ਕਰਦਾ ਏ। ਭਾਈ ਮਰਦਾਨਾ ਜੀ ਨੂੰ ਪੁੱਛਿਆ, ਜੀ ਤੁਹਾਡੀ ਸੰਗਮਰਮਰ ਕੋਈ ਸਵਾਗ, ਕੋਈ ਮਕਾਨ, ਕੋਈ ਮਹਿਲ ਬਣਾਈਏ ਲੋਕ ਪੂਜਾ ਕਰਨ, ਚਰਨਾਂ 'ਤੇ ਡਿੱਗ ਕੇ। ਕਹਿਣ ਲੱਗੇ, ਸਾਹਿਬਾ ਜ਼ਿੰਦਗੀ ਭਰ ਮੇਰੇ ਨਾਲ ਤੁਸੀਂ ਲਾਡ ਲੜਾਏ ਅਤੇ ਅੱਜ ਵੀ ਉਹੀ ਲਾਡ ਲੜਾ ਕੇ ਕੌਤਕ ਰਚਾ ਰਹੇ ਹੋ। ਸਾਹਿਬ ਜੀ, ਕਦੇ ਮੈਨੂੰ ਪਾਣੀ ਦੀ ਪਿਆਸ ਲਗਾ ਦਿੰਦੇ ਹੋ, ਕਦੇ ਭੁੱਖ ਲਗਾ ਦਿੱਤੀ, ਆਪੇ ਮਿਟਾ ਦਿੱਤੀ ਅੱਜ ਕੇ। ਕਹਿਣ ਲੱਗੇ, ਦਾਤਾ ਬਸ ਇੰਨੀ ਕਿਰਪਾ ਕਰਿਆ ਜੇ, ਬੜੀ ਮੁਸ਼ਕਲ ਨਾਲ, ਮੁਸ਼ਕਲ ਕੀ ਅਸੀਂ ਤਾਂ ਨਿਕਲ ਹੀ ਨਹੀਂ ਸਕਦੇ, ਤੁਹਾਡੀ ਕਿਰਪਾ ਨਾਲ ਸਰੀਰ ਦੀ ਸਮਾਧ ਵਿੱਚੋਂ ਨਿਕਲੇ ਹਾਂ। ਦਾਤਾ ਹੁਣ ਪੱਥਰਾਂ ਦੀ ਸਮਾਧ 'ਚ ਨਾ ਪਾਇਆ ਜੇ, ਜਿਵੇਂ ਅੰਦਰ ਨੂੰ ਜਿਉਂਦਿਆਂ ਆਪਣੇ ਵਿੱਚ ਰੱਖਿਆ ਜੇ, ਸਰੀਰ ਛੱਡਣ ਤੋਂ ਬਾਅਦ ਵੀ ਆਪਣੇ ਵਿੱਚ ਲੀਨ ਕਰਤਾ ਜੇ। ਜਿੱਥੇ ਤੁਹਾਡੀ ਪੂਜਾ, ਉੱਥੇ ਸਾਡੀ ਆਪਣੇ ਆਪ ਹੀ ਹੈ। ਵੀ ਗੱਲ ਸੱਚੀ, ਹੁਣ ਆਪਾਂ ਜਦੋਂ ਬੈਠਦੇ ਹਾਂ ਸਤਿਗੁਰ ਦੇ ਚਰਨਾਂ 'ਚ, ਕਿਸੇ ਅਮੀਰ ਦੀ ਨਹੀਂ, ਪੈਸੇ ਵਾਲੇ ਕਿਸੇ ਕੋਲ ਘੱਟ ਜਾਂ ਵੱਧ ਦੀ ਨਹੀਂ, ਉਹਨਾਂ ਗੁਰੂ ਕੇ ਪਿਆਰਿਆਂ ਨੂੰ ਰੋਜ਼ ਆਪਾਂ ਯਾਦ ਕਰਦੇ ਹਾਂ, ਉਹਨਾਂ ਦੀ ਸੇਵਾ ਖੋ ਰਹੀਏ। ਅਤੇ ਭਾਈ ਨੰਦ ਲਾਲ ਨੇ ਤਾਂ ਅਨੋਖਾ ਜਿਹਾ ਤਰੀਕਾ, ਹਵਾ ਵੱਗ ਰਹੀ, ਬਾਹਰ ਟਹਿਲ ਰਹੇ ਨੇ, ਹਵਾ ਨੂੰ ਰੋਕ ਕੇ ਕਹਿੰਦੇ, ਇਹ ਹਵਾ ਮੇਰੀ ਇੱਕ ਬੇਨਤੀ ਮੰਨੇਗੀ? ਕਹਿਣ ਲੱਗੇ, ਦੱਸੋ। ਕਹਿਣ ਲੱਗੇ, ਜਦੋਂ ਇਹ ਮੈਂ ਚੋਲਾ ਛੱਡਾਂਗਾ, ਇਹ ਮਿੱਟੀ ਨੂੰ ਕਿਧਰੇ ਤੂੰ ਉਡਾਵੀ ਨਾ, ਸੰਸਕਾਰ ਪਾਉਣਾ, ਸਵਾਹ ਨੂੰ ਨਾ ਉਡਾਈ। ਕਹਿਣ ਲੱਗੇ, ਕਾਰਨ ਮੈਂ ਤਾਂ ਸਾਰਿਆਂ ਨਾਲ ਇੱਕੋ ਜਿਹਾ ਵਿਕਾਰ ਕਰਦੇ, ਤੁਸੀਂ ਕਿਉਂ ਚਾਹੁੰਦੇ ਹੋ? ਕਹਿਣ ਲੱਗੇ, ਇਸ ਕਰਕੇ ਗੁਰੂ ਦਰੋਂ ਨਾ ਚੁੱਕ ਲਜਾਈ, ਮੇਰੀ ਖਾਕ ਖਵਾਏ, ਨਹੀਂ ਤਾਂ ਲੋਕੀ ਦੇਣਗੇ ਮਿਹਣੇ, ਥਾਂ ਥਾਂ ਨਿਉ ਲਗਾਏ। ਜਿਉਂਦਿਆਂ ਜੀ ਜਿਸ ਸਤਿਗੁਰੂ ਜੀ ਦੇ ਚਰਨ ਪਰਸੇ, ਕੁਛ ਨਹੀਂ ਇਸ ਗੁਰੂ ਨੇ ਅਲਗੋ ਕੇ ਰੱਖਿਆ, ਅੰਦਰੋਂ ਮੇਲ ਲਿਆਏ। ਮੈਂ ਚਾਹੁੰਦਾ ਵਾਂ ਇਹ ਸਰੀਰ ਦੀ ਮਿੱਟੀ ਵੀ ਗੁਰੂ ਚਰਨਾਂ ਦੇ ਵਿੱਚ ਹੀ ਰਵੇ, ਜੇ ਸਿੱਖ ਦੀ ਮਿੱਟੀ ਵੀ ਉੱਡ ਕੇ ਕਿਸੇ ਹੋਰ ਤੇ ਪੈਰੀ ਜਾ ਡਿੱਗੀ, ਮੇਰੇ ਗੁਰੂ ਦਾ ਨਿਰਾਦਰ ਨਾ ਹੋ ਜਾਵੇ। ਇਹ ਚਾਹੁੰਦੇ ਨੇ ਇਹ ਖਾਕ ਵੀ ਇਹਦੇ ਚਰਨਾਂ ਵਿੱਚ ਕੀ ਲੀਨ ਖੋਵੇ, ਜਿੱਥੇ ਸਾਹਿਬ ਦੇ ਚਰਨ ਪਏ ਨੇ। ਸਤਸੰਗਿਓ, ਸੱਚਮੁੱਚ ਇਹੋ ਜਿਹੇ ਗੁਰਸਿੱਖਾਂ ਪ੍ਰਤੀ ਸਤਿਗੁਰੂ ਜੀ ਆਖਦੇ ਜੇ ਭਈ ਉਹਨਾਂ ਦੀ ਚਰਨ ਧੂੜ ਮਿਲ ਜਾਏ ਤੇ ਪਾਪ ਧੁੱਪ ਜਾਂਦੇ ਹਨ, ਪਿਆਰੋ ਜਨਤਾ ਦੀ ਮਹਿਲ ਕੱਟੀ ਜਾਂਦੀ ਹੈ। ਆਓ ਸਤਿਗੁਰੂ ਜੀ ਮੇਲ ਕਰਨ, ਜੋ ਮੇਰਾ ਕਰਕੇ ਆਪਣੇ ਵਿੱਚ ਲੀਨ ਕਰ, ਆਪਣਾ ਰੂਪ ਲੈਂਦੇ ਹਨ, ਉਹਨੂੰ ਰਸਨਾ ਤੇ ਲਿਆਓ। ਇੱਕ ਦੋ ਵਾਰ ਮਿਲ ਕੇ ਆਖੋ ਜੇ, ਵਾਹਿਗੁਰੂ 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 ਵਾਹਿਗੁਰੂ। ਕਰਨ ਸਾਡੀ ਸਭਨਾ ਦੀ ਝੋਲੀ ਅੰਦਰ ਗੁਰਸਿੱਖਾਂ ਵਾਸਤੇ ਗੁਣ ਪਾਣ ਗੁਰਸਿੱਖਾਂ ਦੀ ਚਰਨ ਧੂੜ ਸਤਿਗੁਰ ਸਾਨੂੰ ਬਖਸ਼ ਦੇਣ ਇਹਨੇ ਬਚਨ ਪ੍ਰਵਾਨ ਕਰਨੇ ਜੀ ਉਹਨੀਆਂ ਫੁੱਲਾਂ ਤੁੱਕਾਂ ਦੀ ਖਿਮਾ ਕਰਨੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ